ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 416-243-9836 ਜਾਂ ਫਿਰ ਵਿਜ਼ਿਟ ਕਰੋ beavertel.com।
ਲਿਬਰਲਸ ਦੇ ਮਾਰਕ ਕਾਰਨੀ ਦੇ ਸਾਫਟ ਆਨ ਕ੍ਰਾਈਮ ਪਾਲਿਸੀਜ਼ ਕਰਕੇ ਕ੍ਰਾਈਮ ਬਹੁਤ ਵੱਧ ਗਿਆ। ਲਿਬਰਲਸ ਨੇ ਗਨ ਦੇ ਨਾਲ ਐਕਸਟੋਰਸ਼ਨ ਕਰਨ ਵਾਲਿਆਂ ਦੀ ਸਜ਼ਾ ਵੀ ਘਟਾ ਦਿੱਤੀ। ਗੈਂਗਸਟਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ। ਜਦੋਂ ਵੀ ਬੀਅਰ ਪੌਲੀਅਰ ਸਖਤ ਕਾਨੂੰਨ ਲੈ ਕੇ ਆਉਂਦੇ ਨੇ, ਲਿਬਰਲਸ ਖਿਲਾਫ ਵੋਟ ਪਾਉਂਦੇ ਨੇ। ਮੈਂ ਜੇਮੋ ਕੰਸਰਵੇਟਿਵ ਪਾਰਟੀ ਦੇ ਡੈਪਟੀ ਲੀਡਰ। ਬੀਅਰ ਪੌਲੀਅਰ ਤੇ ਕੰਸਰਵੇਟਿਵ ਦੀ ਪਲਾਨ ਇਹ ਆ, ਐਕਸਟੋਰਸ਼ਨ ਲਈ 10 ਸਾਲ ਦੀ ਸਜ਼ਾ, ਨਾਨ ਕੈਨੇਡੀਅਨ ਗੈਂਗਸਟਰਾਂ ਨੂੰ ਡੀਪੋਰਟ ਕਰੋ। ਨਵਾਂ ਸੈਲਫ ਡਿਫੈਂਸ ਕਾਨੂੰਨ ਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪ ਪ੍ਰੋਟੈਕਟ ਕਰ ਸਕਦੇ ਹੋ। ਬਹੁਤ ਹੋ ਗਿਆ, ਹੁਣ ਲੀਡਰਸ਼ਿਪ ਤੇ ਐਕਸ਼ਨ ਦੀ ਲੋੜ।
ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਇੱਕ ਸੁਨੇਹਾ।
या झकास, लीसास कॉस्मेटिक्स फिर से लाए हैं बड़े ब्रांड्स की बड़ी सेविंग्स वाली क्रिसमस वेयरहाउस सेल खास आपके लिए। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, डिजाइनर सनग्लासेस एंड चॉकलेट्स, हेयर केयर, नेल कलर्स और भी बहुत कुछ। 80% तक की सेविंग्स ऑन योर फेवरेट प्रीमियम ब्रांड्स, टॉम फोर्ड, वर्साचे, अरियाना ग्रांडे, अजारो एंड अदर लग्जरी ब्रांड्स। आपको आना है 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401। ध्यान रहे, सेल इज फ्रॉम नवंबर 15 थ्रू डिसम्बर 7। लीसाज वेयर हाउस सेल, यानी ज्यादा स्ट्राइक।
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ, ਸਵੀਟਸ, ਸਨੈਕਸ ਐਂਡ ਸੋ ਮਚ ਮੋਰ। ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ, 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ, ਇਟੋਪੀਕੋ। 416-213-1165।
ਇਸ ਵਾਰ ਬਲੈਕ ਫ੍ਰਾਈਡੇ ਮੌਕੇ ਪੀਜ਼ਾ ਰਿਪੋ ਤੇ ਟੇਸਟ ਵੀ ਕੁਝ ਵੱਖਰਾ ਹੋਵੇਗਾ ਤੇ ਡੀਲਸ ਵੀ ਵੱਖਰੀਆਂ ਹੋਣਗੀਆਂ। 1 ਲਾਰਜ 3 ਟੋਪਿੰਗ 1 ਡਿਪ ਪਿਕਅਪ ਓਨਲੀ ਫਾਰ ਜਸਟ 14.99। 24th ਤੋਂ ਲੈ ਕੇ 30th ਨਵੰਬਰ ਤੱਕ ਇਸ ਡੀਲ ਦਾ ਫਾਇਦਾ ਲਓ।
ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਜਾ ਕੇ ਆਨਲਾਈਨ ਆਰਡਰ ਕਰੋ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਵਿਸ਼ਵ ਪੰਜਾਬੀ ਭਵਨ ਕੈਨੇਡਾ ਪੇਸ਼ ਕਰਦੇ ਹਨ ਇਹ ਲਾਈਵ ਸਾਈਟ ਐਂਡ ਸਾਊਂਡ ਮਲਟੀਮੀਡੀਆ ਪੈਨੋਰਾਮਾ ਸਟੇਜ ਪਲੇ, ਸਰਕਾਰ ਏ ਖਾਲਸਾ, ਮਹਾਰਾਜਾ ਰਣਜੀਤ ਸਿੰਘ। ਸ਼ਨੀਵਾਰ 22 ਨਵੰਬਰ ਸ਼ਾਮ 7 ਵਜੇ ਚਿੰਗੂਜ਼ੀ ਸੈਕੰਡਰੀ ਸਕੂਲ ਆਡੀਟੋਰੀਅਮ ਵਿਖੇ। ਟਿਕਟਸ ਤੇ ਹੋਰ ਜਾਣਕਾਰੀ
ਓਵਰਸੀਜ਼ ਐਕਸਪ੍ਰੈਸ, ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਿਹਾ ਸੀ ਜਾਂ ਫਿਰ ਉੱਥੋਂ ਆ ਰਿਹਾ ਸੀ, ਭਾਰ ਵੱਧ ਗਿਆ, ਫੂਡ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ, ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਇਹ ਵੀ ਉਮੀਦ ਕਰਦਾ ਵੀ ਸ਼ਾਮ ਤੱਕ ਠੀਕ ਠਾਕ ਰਹੋਗੇ ਤੇ ਜਿਹੜਾ ਸਟੋਰਮ ਆ ਰਿਹਾ ਇਹਦਾ ਵੀ ਮੁਕਾਬਲਾ ਤੁਸੀਂ ਬੜੀ ਦਲੇਰੀ ਨਾਲ ਕਰਦੇ ਹੋਏ ਤੇ ਠੀਕ ਠਾਕ ਹੀ ਹੋਵੋਗੇ। ਧਿਆਨ ਰੱਖਿਓ ਕਿਉਂਕਿ ਕਈ ਵਾਰੀ ਜਦੋਂ ਇੱਕੋ ਦਮ ਮੌਸਮ ਬਦਲਦਾ ਸੜਕਾਂ ਤੇ ਸਨੋਅ ਪੈਂਦੀ ਹੈ ਕਈ ਵਾਰੀ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਤੇ ਜ਼ਿਆਦਾ ਬਹਾਦਰ ਸਮਝਦੇ ਆਪਾਂ ਕਹਿੰਦੇ ਤਾਂ ਗੱਲ ਹੀ ਕੋਈ ਨਹੀਂ ਗੱਡੀ ਥੱਲੇ ਆ ਸੋਹਣੀ ਜੀ ਨਵੀਂ ਕਿਸ਼ਤਾਂ ਭਰ ਰਹੇ ਹਾਂ 75,000-70,000 50,000 ਲੱਖ 1.25 ਲੱਖ ਲਾਇਆ ਤੇ ਸਨੋਅ ਨੂੰ ਤਾਂ ਸਾਡੀ ਗੱਡੀ ਆਈ ਸਮਝਦੀ ਹੈ ਕੋਈ ਚੱਕਰ ਨਹੀਂ ਜੀ ਦੱਬੀ ਚੱਲੋ ਉਹ ਪਤਾ ਉਦੋਂ ਲੱਗਦਾ ਜੀ ਜਦੋਂ ਸਟੀਅਰਿੰਗ ਸਾਡੇ ਹੱਥ ਚ ਹੁੰਦਾ ਤੇ ਜਿਹੜੇ ਟਾਇਰ ਆ ਉਹ ਸਾਡੇ ਕੰਟਰੋਲ ਚ ਨਹੀਂ ਰਹਿੰਦੇ ਹੈਨਾ। ਇਸੇ ਕਰਕੇ ਦੇਖੋ ਤੁਸੀਂ ਸਾਰੇ ਸਿਆਣੇ ਹੋ ਖਾਸ ਕਰਕੇ ਡਰਾਈਵਰ ਆ ਜਿਹੜੇ ਪ੍ਰੋਫੈਸ਼ਨਲ ਨੇ ਪਰ ਫੇਰ ਵੀ ਗੱਲ ਇਹ ਹੈ ਬਾਰ ਬਾਰ ਸਾਨੂੰ ਇਹ ਗੱਲ ਯਾਦ ਰੱਖਣੀ ਪੈਂਦੀ ਹੈ ਬਈ ਓਨਾ ਕੁ ਗੈਪ ਹੋਣਾ ਚਾਹੀਦਾ ਤਾਂ ਕਿ ਤੁਸੀਂ ਸੇਫਲੀ ਰੁਕ ਸਕੋ ਬਸ ਇਹ ਕ੍ਰਾਈਟੇਰੀਆ ਰੱਖ ਲਓ। ਜੇ ਮੌਸਮ ਸਾਫ ਆ ਮੀਂਹ ਮੂੰਹ ਨਹੀਂ ਪੈਂਦਾ ਸਨੋਅ ਹੈ ਨਹੀਂ ਫੇਰ ਉਹ ਗੈਪ ਆ ਜਿਹੜਾ ਘੱਟ ਵੀ ਜਾਂਦਾ ਹੁੰਦਾ ਇਹ ਜੀ ਗੱਲ ਨਹੀਂ ਵੀ ਤੁਸੀਂ ਬ੍ਰੇਕ ਮਾਰੋ ਤੇ ਸੜਕ ਤੇ ਕਿਹੜਾ ਸੜਕ ਕਿਹੜਾ ਸਲਿਪਰੀ ਹੈਗੀ ਆ ਤੇ ਸਾਹਮਣੇ ਵਾਲੇ ਨਾਲੋਂ ਗੈਪ ਹੈਗਾ ਵੀ ਤੁਸੀਂ ਰੁਕ ਸਕੋ ਪਰ ਜੇ ਸੜਕ ਗਿੱਲੀ ਆ ਤਿਲਕਣਬਾਜ਼ੀ ਆ ਸਨੋਅ ਪਈ ਹੋਈ ਆ ਜੇ ਤੁਸੀਂ ਜ਼ਿਆਦਾ ਵੀ ਕਈ ਵਾਰੀ ਫਾਸਲਾ ਰੱਖਿਆ ਹੋ ਸਕਦਾ ਤੁਹਾਨੂੰ ਐਮਰਜੈਂਸੀ ਬ੍ਰੇਕ ਲਾਉਣੇ ਪੈ ਜਾਣ ਤੇ ਗੱਡੀ ਆ ਜਿਹੜੀ ਉਹ ਸਕਿੱਡ ਕਰਕੇ ਅੱਗੇ ਪਹੁੰਚੇ। ਇਸ ਕਰਕੇ ਜੀ ਇਹ ਤੁਸੀਂ ਸਾਰਾ ਕੁਝ ਦੇਖਣਾ ਹੈ ਮਾਪਣਾ ਅੰਦਾਜ਼ਾ ਲਾਉਣਾ ਤੇ ਇਸ ਕਰਕੇ ਜੇ ਜ਼ਰੂਰੀ ਆ ਤਾਂ ਜੀ ਤੁਸੀਂ ਬਾਹਰ ਜਾਓ ਇਹ ਵੀ ਸੇਫਟੀ ਪ੍ਰੀਕੋਸ਼ਨ ਆ ਤੇ ਜੇ ਜ਼ਰੂਰੀ ਨਹੀਂ ਤੇ ਐਵੇਂ ਗੇੜਾ ਗੂੜਾ ਕੱਢਣ ਜਾਣਾ ਵੀ ਚਲੋ ਵਿਹਲੇ ਬੈਠੇ ਆ ਘਰੇ ਐਵੇਂ ਸੋਫਾ ਤੋੜੀ ਜਾਂਦੇ ਮੰਜੇ ਤੋੜੀ ਜਾਂਦੇ ਬੰਦਾ ਕਹਿੰਦਾ ਬਾਹਰ ਹੀ ਜਾਇਆ ਉਹਨੇ ਜੀ ਗੇੜਾ ਕੱਢਿਆ ਉਹਨੇ ਹਨਾ ਉਹੋ ਜਿਹਾ ਕੰਮ ਨਾ ਕਰੋ ਤੇ ਜੇ ਗੇੜੇ ਗੂੜੇ ਵੀ ਕੱਢਣੇ ਹੁੰਦੇ ਆ ਨਾ ਗਰਮੀਆਂ ਚ ਵੀ ਫਿਰ ਪਾਰਕ ਚ ਭੱਜਿਆ ਦੌੜਿਆ ਕਰੋ ਥੋੜਾ ਜਿਹਾ ਸਰੀਰ ਦਾ ਉਹਦਾ ਜ਼ੋਰ ਲਵਾਇਆ ਕਰੋ ਐਂ ਗੱਡੀਆਂ ਤੇ ਗੇੜੇ ਕੱਢਣੇ ਇਹ ਜ਼ਿਆਦਾ ਚੰਗੀ ਗੱਲ ਨਹੀਂ ਹੈਗੀ ਹੈਨਾ ਤੇ ਇਹ ਤਾਂ ਸਰਦੀਆਂ ਚ ਤਾਂ ਜਦੋਂ ਖਾਸ ਕਰਕੇ ਸਨੋਅ ਹੁੰਦੀ ਹੈ ਅਵੋਇਡ ਹੀ ਕਰਨਾ ਚਾਹੀਦਾ। ਵੈਸੇ ਠੀਕ ਹੈ ਜੀ ਜੇ ਕਿਤੇ ਸੋਸ਼ਲ ਗੈਦਰਿੰਗ ਹੈ ਇੱਧਰ ਉੱਧਰ ਕਿਸੇ ਨੂੰ ਮਿਲਣਾ ਉਹ ਚੰਗੀ ਗੱਲ ਆ ਮਾੜੀ ਗੱਲ ਵੀ ਨਹੀਂ ਹੈ ਪਰ ਬਿਨਾਂ ਕਿਸੇ ਮਤਲਬ ਤੋਂ ਕਿਸੇ ਨੂੰ ਬੋਦਰ ਕਰਨਾ ਉਹ ਵੀ ਬਾਹਲੀ ਚੰਗੀ ਗੱਲ ਨਹੀਂ। ਸੋਸ਼ਲਾਈਜ਼ ਹੋਣਾ ਚਾਹੀਦਾ ਪਰ ਸੋਸ਼ਲਾਈਜ਼ ਦਾ ਮਤਲਬ ਹੁੰਦਾ ਜਿਹੜੇ ਬੰਦੇ ਨਾਲ ਤੁਸੀਂ ਸੋਸ਼ਲਾਈਜ਼ ਹੋ ਰਹੇ ਹੋ ਕਿਤੇ ਉਹਨੂੰ ਡਿਸਟਰਬ ਤਾਂ ਨਹੀਂ ਕਰ ਰਹੇ। ਇਹ ਗੱਲਾਂ ਖਾਸ ਕਰਕੇ ਸਰਦੀਆਂ ਜਦੋਂ ਸਨੋਅ ਪੈ ਰਹੀ ਹੁੰਦੀ ਆ ਯਾਦ ਰੱਖਣੀ ਚਾਹੀਦੀਆਂ। ਐਵੇਂ ਹੀ ਨਹੀਂ ਵੀ ਮਨ ਚ ਫੁਰਨਾ ਫੁਰਿਆ ਵੀ ਘਰੇ ਵਿਹਲੇ ਬੈਠੇ ਯਾਰ ਚਲੋ ਛੱਡੋ ਫਲਾਨੇ ਨੂੰ ਮਿਲਿਆ ਉਹਨੇ ਆ ਤੇ ਸੜਕ ਤੇ ਪਈ ਹੋਈ ਆ ਸਨੋਅ ਤੇ ਸਨੋਅ ਪੈਂਦੀ ਦੇ ਵਿੱਚ ਕਿਸੇ ਨੇ ਤੁਹਾਡੇ ਚ ਗੱਡੀ ਮਾਰੀ ਜਾਂ ਤੁਸੀਂ ਕਿਸੇ ਚ ਗੱਡੀ ਮਾਰੀ ਜਾਂ ਦੋਨਾਂ ਨੇ ਇੱਕ ਦੂਜੇ ਚ ਮਾਰੀ ਗੱਲ ਇੱਕੋ ਹੀ ਆ ਇੰਸ਼ੋਰੈਂਸ ਤੁਹਾਡੀ ਨਹੀਂ ਵਧਣੀ ਆਈ ਮੀਨ ਤੁਹਾਡੀ ਤਾਂ ਵਧਣੀ ਆ ਉਹਦੀ ਵੀ ਵਧਣੀ ਆ ਸਾਰੇ ਏਰੀਏ ਦੀ ਇੰਸ਼ੋਰੈਂਸ ਵਧ ਜਾਣੀ ਆ। ਇਸ ਕਰਕੇ ਭਰਾਵੋ ਖਿਆਲ ਰੱਖੋ ਹੈਨਾ ਜਿਹੜੀ ਚੀਜ਼ ਆਪਣੇ ਵੱਸ ਦੇ ਵਿੱਚ ਆ ਆਪਾਂ ਉਹ ਤਾਂ ਕਰੀਏ ਠੀਕ ਹੈ। ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਆ ਉਹਨਾਂ ਨੂੰ ਜਾਣਾ ਪੈਂਦਾ। ਇਹਦੇ ਚ ਥੋੜੀ ਜਿਹੀ ਮੈਂ ਇੱਕ ਗੱਲ ਨਾ ਹੋ ਸਕਦਾ ਬਹੁਤ ਭੈੜੀ ਲੱਗੇ ਗਈਆਂ ਨੂੰ ਇਹਦੇ ਚ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੰਨਾ ਜਿੰਨੇ ਸਾਲ ਤੁਹਾਨੂੰ ਇੱਥੇ ਰਹਿ ਗਿਆ ਨੂੰ ਹੋ ਗਏ ਨਾ ਉਨਾ ਕੁ ਤੁਹਾਨੂੰ ਤਜਰਬਾ ਹੋ ਜਾਂਦਾ ਉਨਾ ਕੁ ਬੰਦਾ ਪ੍ਰੈਕਟੀਕਲੀ ਸਿਆਣਾ ਹੋ ਜਾਂਦਾ। ਪਰ ਕਈ ਇਹੋ ਜਿਹੇ ਮਹਾਂਪੁਰਸ਼ ਹੁੰਦੇ ਆ ਜਿਹੜੇ ਨਾ ਸਹੁੰ ਖਾ ਕੇ ਜੰਮੇ ਹੁੰਦੇ ਆ ਵੀ ਅਸੀਂ ਸਿਆਣੇ ਹੋਣਾ ਹੀ ਨਹੀਂ ਉਹਨਾਂ ਨੂੰ ਭਾਵੇਂ 20 ਸਾਲ ਹੋ ਗਏ ਹੁਣ ਗੱਡੀ ਚਲਾਉਂਦੇ ਨੇ ਉਹ ਰੇਸ ਦੇ ਉੱਤੇ ਪੈਰ ਦੇ ਕੇ ਇਧਰੋਂ ਉਧਰੋਂ ਆਦਤ ਹੁੰਦੀ ਆ ਕਾਰ ਦੀ ਵੀ ਨਹੀਂ ਜਿਹਨੇ ਉੱਥੇ ਇੰਨੇ ਵਜੇ ਪਹੁੰਚਣਾ ਆਹ ਤਾਂ ਵੈਸੇ ਸਾਨੂੰ ਵੀ ਹੁੰਦੀ ਆ, ਅਸੀਂ ਵੀ 2 ਵਜੇ ਇੱਥੇ ਪਹੁੰਚਣਾ ਹੁੰਦਾ, ਉਹ ਗੱਲ ਵੱਖਰੀ ਆ। ਪਰ ਕਈ ਤਾਂ ਨਾ ਬਸ ਜੀ ਬਸ ਉਹਦਾ ਨਾਂ ਹੀ ਕਈਆਂ ਦਾ ਆਫਤ ਰੱਖ ਲਿਆ ਜਾਵੇ ਨਾ, ਚੂ ਚਾਂ ਪੀ ਪਾਂ ਹਾਰਨ ਮਾਰਦੇ ਮੂਰਦੇ ਲੇਨ ਚੇਂਜ ਕਰਦੇ ਸਨੋਅ ਪੈਂਦੀ ਚ ਵੀ ਗਾਂਹ ਭੱਜੇ ਜਾਣਗੇ। ਬਸ ਜੀ ਫਿਰ ਉਹ ਉਹਨਾਂ ਦਾ ਆਪਦਾ ਵੀ ਹੁੰਦਾ ਐਕਸੀਡੈਂਟ, ਕਿਸੇ ਦਾ ਵੀ ਹੁੰਦਾ, ਆਪ ਵੀ ਕਈ ਵਾਰੀ ਮਰਦੇ ਆ, ਦੂਜਿਆਂ ਨੂੰ ਵੀ ਮਾਰਦੇ ਆ, ਸੱਟ ਫੇਟ ਮਾਰਦੇ ਆ, ਕੀ ਕਹੀਏ ਹੁਣ ਉਹਨਾਂ ਨੂੰ। ਇਸ ਕਰਕੇ ਕਈਆਂ ਦੀ ਭਾਵੇਂ ਦਾੜੀ ਚਿੱਟੀ ਹੋ ਜਾਵੇ, ਭਾਵੇਂ ਵਾਲ ਚਿੱਟੇ ਹੋ ਜਾਣ, ਇਹ ਜ਼ਰੂਰੀ ਨਹੀਂ, ਇਹ ਨਿਸ਼ਾਨੀ ਨਹੀਂ ਸਿਆਣੇ ਹੋਣ ਦੀ, ਹੈ ਨਾ। ਬਸ ਜੀ ਇਹ ਸੜਕਾਂ ਤੇ ਸੇਫਟੀ ਵੀ, ਮਤਲਬ ਉਹਦੇ ਲਈ ਵੀ ਇਹੀ ਰੂਲ ਆ ਬਈ ਤੁਸੀਂ ਜੇ ਸੱਚੀ ਮੁੱਚੀ ਸਿਆਣੇ ਹੋ ਨਾ, ਉਮਰ ਦੇ ਹਿਸਾਬ ਨਾਲ ਸਿਆਣਪ, ਹੋਰ ਗੱਲ ਆ ਕਈ ਗੱਲਾਂ ਸਿਆਣਪ ਆ ਜਾਂਦੀ ਆ, ਪਰ ਜਦੋਂ ਕਮਲ ਕੁੱਟਣਾ ਹੁੰਦਾ ਨਾ, ਕਈ ਲੋਕ ਕਮਲ ਕੁੱਟਦੇ ਨੇ ਸੜਕਾਂ ਦੇ ਉੱਤੇ, ਉਹ ਕਈਆਂ ਲਈ ਖਤਰਨਾਕ ਹੁੰਦੇ ਨੇ। ਇਹ ਸਟੋਰਮ ਆ ਜਿਹੜਾ ਹੁਣ ਇੱਧਰ ਨੌਰਥ ਵਾਲੇ ਪਾਸੇ ਕਹਿੰਦੇ ਜ਼ਿਆਦਾ ਆ ਰਿਹਾ, ਸਾਡੇ ਤਾਂ ਇੱਥੇ ਠੀਕ ਠਾਕ ਹੀ ਹੋਊਗਾ ਉਮੀਦ ਆ। ਇਸ ਕਰਕੇ ਦੋਸਤੋ ਸਾਵਧਾਨੀ ਨਾਲ ਚੱਲਿਓ, ਕਮਲਿਆਂ ਤੋਂ ਬਚ ਕੇ ਰਹੋ, ਕਮਲੇ ਥਾਂ ਥਾਂ ਤੁਰੇ ਫਿਰਦੇ ਨੇ। ਜੇ ਤੁਹਾਡੇ ਨੇੜੇ ਤੇੜੇ ਕੋਈ ਕਮਲਾ ਆ ਜੂ, ਹੱਥ ਜੋੜ ਕੇ ਕਹੋ ਤੁਹਾਡਾ ਰਾਈਟ ਆਫ ਵੇ ਆ ਜੀ, ਲੰਘ ਜਾਓ, ਕੋਈ ਨੀ ਭਾਈ ਅਸੀਂ ਗੱਡੀ ਰੋਕ ਲੈਂਦੇ ਹਾਂ, ਹਨਾ। ਬਚ ਕੇ ਰਹੋ ਜੀ। ਤੇ ਅੱਜ ਜੀ ਤੁਹਾਡੇ ਨਾਲ ਬਸ ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਬੜੀ ਡਿਸਕਸ਼ਨ ਚੱਲ ਰਹੀ ਹੈ ਜੀ, ਬਿੱਲ C-60 ਜਿਹੜਾ ਪਾਸ ਕੀਤਾ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ, ਉੱਥੇ ਵੀ ਕਹਿੰਦੇ ਰੌਲਾ ਰੱਪਾ ਪਾਇਆ ਕਈਆਂ ਨੇ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਵੀ ਬਿੱਲ C-60 ਆ ਨਾ ਜਿਹੜਾ, ਇਹਦੀਆਂ ਕਹਿ ਲਈਏ ਵੀ ਕਈ ਤਰ੍ਹਾਂਵਾਂ ਨੇ, ਇਹ ਲਾਅ ਬਣ ਗਿਆ ਹੁਣ। ਮੈਨੂੰ ਇਸ ਗੱਲ ਤੇ ਹੈਰਾਨੀ ਆ ਬਈ ਇਹਦੇ ਵਿੱਚੋਂ ਸਿਰਫ ਇੱਕ ਧਾਰਾ ਹੈ ਟੈਨੈਂਟਸ ਤੇ ਲੈਂਡ ਲਾਰਡ ਦੀ, ਉਹਦੇ ਤੇ ਹੀ ਡਿਸਕਸ਼ਨ ਹੋ ਰਹੀ ਹੈ। ਕੱਲਾ ਬਿੱਲ ਤਾਂ ਇਹ ਕਾਫੀ ਵੱਡਾ ਹੈਗਾ, ਹੈਨਾ। ਇਹਦਾ ਨਾਂ ਹੈਗਾ, ਚਲੋ ਨਾਂ ਤਾਂ ਵੱਖਰੀ ਗੱਲ ਆ, ਮਤਲਬ ਇਹਦੇ ਚ ਕਾਫੀ ਕੁਛ ਆ ਗਿਆ, ਹੈਨਾ। ਲੈਂਡ ਲਾਰਡ ਟੈਨੈਂਟ ਬੋਰਡ ਦੇ ਡਿਸਪਿਊਟ ਆ ਗਏ ਆ, ਬਿਲਡ ਹੋਮਸ ਐਂਡ ਇਨਫਰਾਸਟ੍ਰਕਚਰ ਫਾਸਟ ਆ ਗਿਆ, ਡਰਾਈਵਰਸ ਲਾਈਸੈਂਸਿੰਗ ਸਿਸਟਮ ਆ ਗਿਆ, ਬਹੁਤ ਸਾਲਾਂ ਤੋਂ ਮਤਲਬ ਜਿਹੜਾ ਕੰਮ ਰੁਕਿਆ ਹੋਇਆ ਉਹਨੂੰ ਕਲੀਅਰ ਕਰਨ ਦਾ ਮਸਲਾ, ਮਿਊਨਸਪੈਲਿਟੀਜ਼ ਰੀਜਨ ਦੇ ਉੱਤੋਂ ਮਤਲਬ ਕੰਮ ਆ ਜਿਹੜਾ ਜੇ ਨਹੀਂ ਹੋ ਰਿਹਾ ਉਹ ਤਾਂ ਤੋਂ ਕਿਵੇਂ ਸਿੱਧਾ ਹੋਵੇ, ਓਵਰ ਰਾਈਡ ਕਿਵੇਂ ਹੋਵੇ, ਮਤਲਬ ਜਿਹੜੀ ਚੀਜ਼ ਮਿਊਨਸਪੈਲਿਟੀ ਵਾਲੇ ਆ ਜਿਹੜੇ ਉਹ ਕਈ ਵਾਰੀ ਉਹਨਾਂ ਦੇ ਇਖਤਿਆਰ ਚ ਹੁੰਦੀ ਆ, ਪ੍ਰੋਵਿੰਸ ਵਾਲੇ ਕਿਵੇਂ ਸਿੱਧਾ ਕਰ ਸਕਦੇ ਨੇ। ਇਹ ਕਾਫੀ ਵੱਡਾ, ਇਹਦੇ 16 ਸਕੈਜੂਅਲ ਨੇ, 16 ਇਹਦੀਆਂ ਮਤਲਬ 16 ਤਰ੍ਹਾਂ ਦੀਆਂ ਇਹ ਪ੍ਰੋਬਲਮ ਨੂੰ ਐਡਰੈਸ ਕਰਦਾ, ਜਾਂ ਕਹਿ ਦੋ ਜੀ ਇਹਦੀਆਂ 16 ਤਰ੍ਹਾਂਵਾਂ ਨੇ। ਇਹਦੇ ਵਿੱਚ ਡਿਵੈਲਪਮੈਂਟ ਚਾਰਜਿਸ, ਲੋਕਲ ਸਰਵਿਸ ਪਾਲਿਸੀਜ਼, ਫਾਸਟਰ ਪ੍ਰੋਵਿੰਸ਼ੀਅਲ ਟ੍ਰਾਂਸਿਟ ਡਿਲੀਵਰੀ, ਮਿਊਨਸੀਪਲ ਸਰਵਿਸ ਕੋਆਰਡੀਨੇਸ਼ਨ, ਮੋਟਰ ਵਹੀਕਲ ਲੇਨਸ ਉਹਨੂੰ ਘਟਾਉਣਾ ਵਧਾਉਣਾ ਚੇਂਜ ਕਰਨਾ, ਡਰਾਈਵਰਸ ਲਾਇਸੈਂਸ ਵਾਸਤੇ ਨਿਊ ਰੈਜੀਡੈਂਸ, ਇਮੀਗ੍ਰੇਸ਼ਨ ਸਟੇਟਸ ਵਗੈਰਾ ਦੀਆਂ ਪਾਵਰਸ, ਫਿਊਚਰ ਦੇ ਵਿੱਚ ਸਾਡਾ ਜਿਹੜਾ ਪੀਲ ਰੀਜਨ ਆ ਇਹਦੇ ਵਿੱਚ ਇਹਦੀਆਂ ਜਿਹੜੀਆਂ ਪਾਣੀ ਤੇ ਸੂਵਰਸ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਯੂਟੀਲਿਟੀਜ਼ ਨੇ, ਇਹਨਾਂ ਨੂੰ ਮਿਸੀਸਾਗਾ, ਬਰੈਂਪਟਨ, ਕੈਨੇਡਨ ਚ ਟ੍ਰਾਂਸਫਰ ਕਰਨਾ, ਕਾਫੀ ਕੁਛ ਆ, ਹੈਨਾ। ਪਰ ਇਹਦੇ ਵਿੱਚੋਂ ਇੱਕ ਨੁਕਤਾ ਉਹ ਜਿਹੜੀ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਹਦੀ ਆਮ ਕਰਕੇ ਡਿਸਕਸ਼ਨ ਚੱਲ ਰਹੀ ਆ ਬਈ ਟੈਨੈਂਟ ਤੇ ਲੈਂਡ ਲਾਰਡ ਜਿਹੜਾ ਬੋਰਡ ਆ, ਜਾਂ ਜਿਨ੍ਹਾਂ ਨੇ ਕਿਰਾਏ ਤੇ ਘਰ ਲਏ ਹੋਏ ਆ ਤੇ ਜਿਨ੍ਹਾਂ ਨੇ ਕਿਰਾਏ ਤੇ ਘਰ ਦਿੱਤੇ ਹੋਏ ਆ, ਉਹਨਾਂ ਨੂੰ ਜਿਹੜੀਆਂ ਚੀਜ਼ਾਂ ਐਡਰੈਸ ਕਰਦੀ ਆ। ਲੈਂਡ ਲਾਰਡ ਨੂੰ ਹੋਰ ਚੀਜ਼ਾਂ ਵੀ ਵੈਸੇ ਐਡਰੈਸ ਕਰ ਸਕਦੀਆਂ ਜਿਹੜੇ ਓਨਰ ਨੇ, ਡਿਵੈਲਪਮੈਂਟ ਚਾਰਜਿਸ ਹੋ ਸਕਦੇ ਨੇ, ਹੈਨਾ। ਤੇ ਪਰ ਜ਼ਿਆਦਾ ਜਿਹੜਾ ਇਹਦੇ ਤੋਂ ਜਿਹੜੀ ਡਿਸਕਸ਼ਨ ਹੋ ਰਹੀ ਆ ਉਹ ਸਿਰਫ ਕਿਰਾਏਦਾਰਾਂ ਤੱਕ ਹੀ ਸੀਮਤ ਆ। ਪਲੈਨਿੰਗ ਜ਼ੋਨਿੰਗ ਚੇਂਜ ਸਾਰਾ ਕੁਛ ਹੀ ਮਤਲਬ ਇਹਦੇ ਵਿੱਚ ਹੈਗਾ। ਉਹ ਜਿਹੜਾ ਖਾਸ ਨੁਕਤਾ ਨਾ ਉਹਦੇ ਤੇ ਡਿਸਕਸ਼ਨ ਹੋ ਰਹੀ ਆ, ਤੇ ਜਿਨ੍ਹਾਂ ਨੇ ਉੱਥੇ ਜਾ ਕੇ ਮੁੱਕੇ ਮੱਕੇ ਜੇ ਦਿਖਾ ਕੇ ਬਾਂਹ ਉੱਤੇ ਚੱਕ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਜਿਨ੍ਹਾਂ ਨੇ ਗੱਲਬਾਤ ਕੀਤੀ ਆ, ਉਹਨਾਂ ਦਾ ਮੁੱਦਾ ਸਾਰਾ ਇਹ ਹੀ ਆ ਬਈ ਟੈਨੈਂਟ ਤੇ ਲੈਂਡ ਲਾਰਡ ਵਾਲਾ ਜਿਹੜਾ ਮੁੱਦਾ ਨਾ ਬਈ ਉਹ ਠੀਕ ਨਹੀਂ, ਤੇ ਇਸ ਕਰਕੇ ਬਿੱਲ ਗਲਤ ਆ। ਚਲੋ ਉਹ ਤਾਂ ਆਪੋ ਆਪਣੀ ਰਾਏ ਹੋ ਸਕਦੀ ਆ, ਕਿਸੇ ਦਾ ਮਤਭੇਦ ਹੋ ਸਕਦਾ ਬਿੱਲ 60 ਨਾਲ, ਹੋਣੇ ਵੀ ਚਾਹੀਦੇ ਆ। ਕੋਈ ਜ਼ਰੂਰੀ ਨਹੀਂ ਸਰਕਾਰ ਨੇ ਬਿੱਲ ਪਾਸ ਕਰਤਾ ਤੇ ਹਰੇਕ ਬੰਦਾ ਸਹਿਮਤ ਹੋਵੇ, ਤੁਸੀਂ ਉਹਦੇ ਨਾਲ ਪਾਰਸ਼ੀਅਲੀ ਵੀ ਸਹਿਮਤ ਹੋ ਸਕਦੇ ਆ, ਤੁਸੀਂ ਟੋਟਲੀ ਉਹਦਾ ਵਿਰੋਧ ਕਰ ਸਕਦੇ ਆ, ਆਪੋ ਆਪਣੇ ਓਪੀਨੀਅਨ ਨੇ, ਠੀਕ ਹੈ ਕਿ ਨਹੀਂ। ਪਰ ਜਿਹੜੀ ਜ਼ਿਆਦਾ ਭਖਿਆ ਹੋਇਆ ਮੁੱਦਾ ਨਾ ਉਹ ਹੈਗਾ ਰੈਜੀਡੈਂਸ਼ੀਅਲ ਟੈਨੈਂਸੀ ਐਕਟ ਜਿਹੜਾ 2006 ਦਾ ਨਾ, ਇਹ ਸਕੇਜੂਲ 12 ਹੈ ਜੀ ਬਿੱਲ ਦੇ ਵਿੱਚ। ਵੈਸੇ ਆਪਾਂ ਕਿਸੇ ਦਿਨ ਕੋਸ਼ਿਸ਼ ਕਰਾਂਗੇ ਇਹਦੀ ਕੱਲੀ ਕੱਲੀ ਧਾਰਾ ਦੇ ਉੱਤੇ ਗੱਲਬਾਤ ਕਰਨ ਦੀ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਮੁੱਦਾ ਭਖਿਆ ਹੋਇਆ ਤੇ ਬਹੁਤ ਸਾਰੇ ਸਾਡੇ ਸਰੋਤੇ ਸਾਡੇ ਦਰਸ਼ਕ, ਚਲੋ ਦਰਸ਼ਕ ਤਾਂ ਫਿਰ ਟੀਵੀ ਸ਼ੋਅ ਦੇ ਹੁੰਦੇ ਨੇ, ਮਾਫੀ ਚਾਹੁੰਦਾ, ਸਾਡੇ ਸਰੋਤੇ ਸਾਡੇ ਦੋਸਤ ਮਿੱਤਰ ਉਹਨਾਂ ਕੋਲ ਕਈਆਂ ਕੋਲ ਪ੍ਰਾਪਰਟੀਜ਼ ਨੇ, ਕਈ ਸਾਡੇ ਸਰੋਤੇ ਨੇ ਆਪ ਟੈਨੈਂਟ ਨੇ, ਉਹਨਾਂ ਨੇ ਕਿਰਾਏ ਤੇ ਘਰ ਲਏ ਹੋਏ ਨੇ ਤੇ ਕਈ ਬੇਸਮੈਂਟ ਕਿਰਾਏ ਤੇ ਲਈ ਹੁੰਦੀ ਹੈ, ਮਤਲਬ ਟੈਨੈਂਟ ਤੇ ਜਿਹੜਾ ਲੈਂਡਲੋਰਡ ਦਾ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਬੱਝੇ ਹੋਏ ਨੇ ਹਨਾ, ਕਾਫੀ ਲੋਕ ਨੇ ਸਾਡੇ। ਆਪਾਂ ਇਹਦੇ ਬਾਰੇ ਜ਼ਿਆਦਾ ਗੱਲਬਾਤ ਆ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਜੀ ਲੈਂਡਲੋਰਡ ਤੇ ਟੈਨੈਂਟ ਦੇ ਸਬੰਧ ਦੇ ਵਿੱਚ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਨਾ, ਤੇ ਇਹ ਐਵਿਕਸ਼ਨ ਦੇ ਨਾਲ ਸਬੰਧਤ ਜਿਹੜੇ ਨੋਟਿਸ ਤੇ ਫਾਰਮਸ ਹੁੰਦੇ ਨੇ ਉਹਦੇ ਲਈ ਨਵੇਂ ਰੂਲ ਆ ਗਏ ਨੇ। ਉਹ ਮਤਲਬ ਅੱਜ ਤੱਕ ਜਿਵੇਂ ਸਮਝਿਆ ਜਾਂਦਾ ਸੀਗਾ, ਦੇਖੋ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਲਾ ਲਿਓ ਬਈ ਮੈਂ ਲੈਂਡਲੋਰਡ ਦੇ ਮਤਲਬ ਕੋਈ ਹੱਕ ਚ ਗੱਲ ਕੀਤੀ ਜਾਂ ਖਿਲਾਫ ਗੱਲ ਕੀਤੀ ਜਾਂ ਟੈਨੈਂਟ ਦੇ ਹੱਕ ਚ ਗੱਲ ਕੀਤੀ ਜਾਂ ਖਿਲਾਫ ਗੱਲ ਕੀਤੀ, ਇਹ ਜੀ ਕੋਈ ਗੱਲ ਨਹੀਂ ਹੁੰਦੀ। ਜੋ ਰੂਲ ਦੇ ਵਿੱਚ ਲਿਖਿਆ ਮੈਂ ਉਹ ਦੱਸਣਾ, ਜੋ ਮੇਰੀ ਆਬਜ਼ਰਵੇਸ਼ਨ ਹੈ ਐਜ਼ ਹੋਸਟ ਜਾਂ ਐਜ਼ ਪੱਤਰਕਾਰ ਮੈਂ ਉਹ ਦੱਸਣੀ ਆ। ਨਾਲੇ ਦੁਨੀਆਂ ਦੇ ਵਿੱਚ ਬੰਦਾ ਇਸ ਤਰ੍ਹਾਂ ਗੱਲ ਨਹੀਂ ਕਰਦਾ ਹੁੰਦਾ ਵੀ ਮੇਰੀ ਗੱਲ ਕਿਸੇ ਨੂੰ ਮਾੜੀ ਲੱਗੂ ਚੰਗੀ ਲੱਗੂ, ਮਾੜੀ ਲੱਗਦੀ ਹੈ ਤਾਂ ਮਾੜੀ ਲੱਗੇ, ਚੰਗੀ ਲੱਗਦੀ ਹੈ ਤਾਂ ਚੰਗੀ ਲੱਗੇ, ਉਹ ਮੇਰੀ ਜ਼ਿੰਮੇਵਾਰੀ ਨਹੀਂ ਹੈ। ਹੋ ਸਕਦਾ ਹੈ ਹੋਸਟ ਦੀ ਗੱਲ ਕਈ ਵਾਰ ਤੁਸੀਂ ਦੇਖਿਆ ਫੇਸਬੁੱਕ ਤੇ ਉੱਤੇ ਕਿਸੇ ਨੇ ਕੋਈ ਵੀ ਪੋਸਟ ਪਾਈ ਆ, ਕਈ ਵਾਰੀ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਕਈ ਵਾਰੀ ਪੁੱਠਾ ਸਿੱਧਾ ਬੋਲਦੇ ਨੇ, ਕਈ ਵਾਰੀ ਉਹਨੇ ਇਨਸਾਨ ਨੇ ਗੱਲ ਇੰਨੀ ਵਧੀਆ ਲਿਖੀ ਹੁੰਦੀ ਆ ਉਹਦੀ ਗੱਲ ਕਿਸੇ ਨੂੰ ਸਮਝ ਨਹੀਂ ਸਕਦੀ, ਐਵੇਂ ਹੀ ਗਾਲਾਂ ਕੱਢੀ ਜਾਂਦੇ ਆ ਉਹਨੂੰ। ਇਹ ਕਿਸੇ ਲਿਖਾਰੀ ਦੀ ਕਿਸੇ ਬੋਲਣ ਵਾਲੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਵੀ ਜਿਹੜੀ ਗੱਲ ਉਹਨੇ ਕਹੀ ਆ ਉਹ ਸਮਝਾਵੇ ਵੀ ਅੱਗੇ, ਇਹ ਜਿੰਨਾ ਕੁ ਕਿਸੇ ਦੇ ਖੋਪੜੇ ਦੇ ਵਿੱਚ ਮਾਦਾ ਉਹ ਆਪੋ ਆਪਣੀ ਸਮਝ ਨਾਲ ਸਮਝ ਲੈਂਦਾ, ਜੇ ਸਮਝ ਗਿਆ ਤਾਂ ਵੀ ਠੀਕ ਆ, ਜੇ ਨਹੀਂ ਸਮਝ ਗਿਆ ਤਾਂ ਵੀ ਠੀਕ ਆ, ਹੈਨਾ। ਇਸ ਕਰਕੇ ਜਦੋਂ ਕੋਈ ਵੀ ਖਬਰ ਦੇ ਰਿਹਾ ਹੁੰਦਾ ਉਹ ਖਬਰ ਨਸ਼ਰ ਕਰ ਰਿਹਾ ਹੁੰਦਾ ਜਾਂ ਆਪਣੇ ਵਿਊਜ਼ ਵੀ ਦੇ ਦੇਣੇ ਚਾਹੀਦੇ ਆ, ਕੋਈ ਗੱਲ ਨਹੀਂ, ਉਹ ਵਿਊਜ਼ ਜ਼ਰੂਰੀ ਨਹੀਂ ਉਹ ਕਿਹੜਾ ਇੱਥੇ ਹੈਗਾ ਬਈ ਉਹਦੇ ਵਿਊਜ਼ ਮੰਨਣੇ ਆ ਜਾਂ ਨਹੀਂ ਮੰਨਣੇ, ਹਰੇਕ ਨੇ ਆਪੋ ਆਪਣਾ ਓਪੀਨੀਅਨ ਦੇਣਾ ਹੁੰਦਾ। ਸਰਕਾਰ ਨੇ ਬਿੱਲ ਪਾਸ ਕਰਤਾ, ਸਰਕਾਰ ਨੇ ਮੈਜੋਰਟੀ ਨਾਲ ਪਾਸ ਕਰਤਾ, ਉਹ ਰੂਲ ਬਣ ਗਿਆ, ਲਾਅ ਬਣ ਗਿਆ, ਤੁਹਾਡੇ ਆਪੋ ਆਪਣੇ ਓਪੀਨੀਅਨ ਹੋ ਸਕਦੇ ਨੇ। ਜੇ ਤੁਹਾਨੂੰ ਜ਼ਿਆਦਾ ਗੁੱਸਾ ਆਉਂਦਾ ਕੋਈ ਨਹੀਂ ਭਾਈ, ਚੋਣਾਂ ਦੇ ਵਿੱਚ ਗੁੱਸਾ ਕੱਢ ਲਿਓ, ਪਰ ਚੋਣਾਂ ਵਾਲੇ ਦਿਨ ਸ਼ਾਮ ਨੂੰ 5 ਵਜੇ ਤਾਂ ਤੁਸੀਂ ਪੈਗ ਸ਼ੱਗ ਲਾਏ ਹੁੰਦੇ, ਗੁੱਸਾ ਗਾਸਾ ਕਿੱਥੇ ਕੱਢਣਾ ਤੁਸੀਂ, ਹੈਨਾ। ਇਸ ਕਰਕੇ ਇਹ ਗੱਲ ਆਪਣੇ ਆਪ ਦੇ ਵਿੱਚ ਦੱਸਦੀ ਆ ਵੀ ਸਾਡੇ ਲੋਕ ਨੇ ਜੀ 90% ਲੋਕ ਸੀਰੀਅਸ ਹੀ ਨਹੀਂ ਹੈ ਸਰਕਾਰ ਨੇ ਕੀ ਕਰਤਾ ਨਹੀਂ ਕਰਤਾ। ਇਸੇ ਕਰਕੇ ਉਹ ਬਿੱਲ ਦੀਆਂ ਇੰਨੀਆਂ ਧਰਾਵਾਂ ਛੱਡ ਕੇ ਜਿੱਥੇ ਸੂਈ ਉਹਨਾਂ ਨੂੰ ਵੱਜਦੀ ਆ ਨਾ ਉੱਥੇ ਹਾਏ ਕਹਿੰਦੇ ਨੇ ਮੇਰੇ ਇੱਥੇ ਸੂਈ ਵੱਜ ਗਈ ਵੀ। ਬਾਕੀ ਜੇ ਤੁਸੀਂ ਇੰਨੀਆਂ ਧਰਾਵਾਂ ਨਹੀਂ ਪੜ੍ਹਦੇ, ਆਹ ਲੈਂਡਲੋਰਡ ਤੇ ਟੈਨੈਂਟ ਵਾਲੀ ਇਹੀ ਚੁਭਦੀ ਹੈ, ਇਹਦੀ ਖਾਤਰ ਹੀ ਜਾ ਕੇ ਉੱਥੇ ਉਹਨਾਂ ਨੇ ਮਜਮਾ ਲਾਇਆ। ਅੱਛਾ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ, ਦੇਖੋ ਫੋਰਡ ਸਾਹਿਬ ਨਾਲ ਤੁਹਾਡੇ 100 ਵਿਰੋਧ ਹੋ ਸਕਦੇ ਆ, ਲੱਖ ਵਿਰੋਧ ਹੋ ਸਕਦੇ ਆ, ਉਹਨਾਂ ਦੀਆਂ ਪਾਲਿਸੀਜ਼ ਨਾਲ ਲੱਖ ਵਿਰੋਧ ਹੋ ਸਕਦੇ ਆ, ਪਰ ਜਿਹੜੀ ਫੋਰਡ ਸਾਹਿਬ ਨੇ ਆਹ ਗੱਲ ਕੀਤੀ ਨਾ ਜਾ ਕੇ ਕੋਈ ਨੌਕਰੀ ਲੱਭੋ ਤੁਸੀਂ, ਮੈਨੂੰ ਤਾਂ ਨਜ਼ਾਰਾ ਆ ਗਿਆ ਜੀ, ਸਵਾਦ ਲਿਆ ਤਾ। ਪਰ ਦੂਜੀ ਗੱਲ ਫੋਰਡ ਸਾਹਿਬ ਦੇ ਵੀ ਜ਼ਿੰਮੇਵਾਰੀ ਆ ਜਾਂਦੀ ਹੈ ਵੀ ਭਾਈ ਸਾਹਿਬ ਠੀਕ ਹੈ ਇਹ ਤਾਂ ਤੁਸੀਂ ਕਹਿਤਾ ਵੀ ਨੌਕਰੀ ਲੱਭੋ, ਵਧੀਆ ਨੌਕਰੀਆਂ ਪ੍ਰੋਵਾਈਡ ਕਰਨਾ ਇਹ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ, ਹੈਨਾ। ਦੇਖੋ ਪੱਖਪਾਤ ਨਹੀਂ ਕਿਸੇ ਨੂੰ ਕਰਨਾ ਚਾਹੀਦਾ, ਜੇ ਉਹਨਾਂ ਨੇ ਧਰਨਾਕਾਰੀਆਂ ਨੂੰ ਕਿਹਾ ਵੀ ਤੁਸੀਂ ਵਿਹਲੇ ਫਿਰਦੇ ਹੋ ਕੰਮ ਕਰ ਲੱਭੋ, ਬਿਲਕੁਲ ਠੀਕ ਗੱਲ ਕਹੀ ਹੈ, ਕਹਿਣੀ ਚਾਹੀਦੀ ਆ, ਪਰ ਨਾਲ ਦੀ ਨਾਲ ਉਹਨਾਂ ਦੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ। ਹੋ ਸਕਦਾ ਉਹ ਨਿਭਾ ਰਹੇ ਹੋਣ, ਹੋ ਸਕਦਾ ਆਪੇ ਜਿਹੜੇ ਉਹਨਾਂ ਦੇ MPP ਨੇ ਜਾਂ ਆਪਣੇ ਸਰਕਾਰ ਬਹੁਤ ਵਾਰੀ ਤੁਹਾਨੂੰ ਐਕਸਪਲੇਨੇਸ਼ਨ ਦਿੱਤੀ ਹੁੰਦੀ ਹੈ, ਪਰ ਸਾਡਾ ਜਰਨਲਿਸਟ ਫਰਜ਼ ਬਣਦਾ ਕਿ ਅਸੀਂ ਵੀ ਪੁੱਛੀਏ ਵੀ ਠੀਕ ਹੈ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੇ ਵਧੀਆ ਮੌਕੇ ਫਿਰ ਵਧੀਆ ਰੁਜ਼ਗਾਰ ਨਾ ਪ੍ਰੋਵਾਈਡ ਕਰੋ ਤੁਸੀਂ ਫਿਰ ਲੋਕਾਂ ਨੂੰ, ਹੈਨਾ। ਹੁਣ ਆ ਗਈ ਗੱਲ ਜੀ ਟੈਨੈਂਟਸ ਤੇ ਲੈਂਡਲੋਰਡਸ ਦੀ, ਇਹਨੂੰ 2 ਮਿੰਟ ਲਈ ਆਪਾਂ ਜਿਹੜਾ ਬਿੱਲ ਕੀਤਾ ਪਾਸ ਜਾਂ ਜਿਹੜਾ ਲਾਅ ਬਣਾਇਆ ਇਹਨੂੰ ਆਪਾਂ 2 ਮਿੰਟ ਲਈ ਪਾਸੇ ਰੱਖ ਲੈਂਦੇ ਹਾਂ। ਅਸੀਂ ਨਾ ਬਾਇਸਡ ਹੁੰਦੇ ਹਾਂ ਆਮ ਲੋਕ, ਜੇ ਤਾਂ ਅਸੀਂ ਹੈਗੇ ਟੈਨੈਂਟ ਫਿਰ ਤਾਂ ਸਾਨੂੰ ਦੁਨੀਆਂ ਭਰ ਦੇ ਜਿਹੜੇ ਲੈਂਡਲੋਰਡ ਆ ਨਾ ਸਾਨੂੰ ਐਂ ਲੱਗਦਾ ਵੀ ਇਹ ਨਾ ਬਹੁਤ ਆਰਾਮ ਨਾਲ ਬੈਠੇ ਨੇ, ਸਾਡੇ ਜਿਹੜਾ ਕਿਰਾਇਆ ਉਹਦੇ ਤੋਂ ਮੌਰਗੇਜ ਇਹ ਖਾ ਰਹੇ ਨੇ, ਇਹ ਪੈਰਾਸਾਈਟਸ ਨੇ, ਇਹ ਆਪਦੇ ਘਰ ਬਣਾਈ ਜਾਂਦੇ ਨੇ, ਆਪਦੇ ਪੈਸੇ ਕਮਾਈ ਜਾਂਦੇ ਆ, ਸਾਡੇ ਕਿਰਾਏ ਦੇ ਨਾਲ ਨਾ ਇਹਨਾਂ ਦੀ ਮੌਰਗੇਜ ਆਈ ਜਾਂਦੀ ਆ, ਇਹਨਾਂ ਦੇ ਘਰੇ ਪਕੌੜੇ ਤਲੇ ਜਾਂਦੇ ਆ, ਇਹ ਮੁਰਗੇ ਦੀਆਂ ਲੱਤਾਂ ਰੋਜ਼ ਖਾਂਦੇ ਨੇ, ਬੀਅਰ ਸ਼ੀਅਰ ਪੀਂਦੇ ਨੇ, ਬਸ ਸਾਡਾ ਕਿਰਾਇਆ ਹੀ ਆ ਜਿਹੜਾ ਇਹਨਾਂ ਦਾ ਕੰਮ ਕਰ ਤੋੜ ਰਿਹਾ, ਐਜ਼ ਟੈਨੈਂਟ ਅਸੀਂ ਆਏ ਹੀ ਸੋਚਦੇ ਹਾਂ, ਸਾਡੇ ਚ ਬਹੁਤੇ ਨੇ ਜਿਹੜੇ। ਤੇ ਜੇ ਅਸੀਂ ਲੈਂਡਲੋਰਡ ਆ ਫੇਰ ਸਾਡੇ ਚੋਂ ਬਹੁਤੇ ਐਵੇਂ ਸੋਚਦੇ ਨੇ ਬਈ ਅਸੀਂ ਨਾ ਆਪਦਾ ਘਰ ਸੀ ਜਿਹੜਾ ਜਿਹੜੀ ਸਾਡੀ ਬੇਸਮੈਂਟ ਸੀ ਅਸੀਂ 2200 ਕਿਰਾਏ ਤੇ ਦੇ ਦੇਣੀ ਸੀ ਆਹ ਜਿਹੜਾ ਆ ਗਿਆ ਨਾ ਬੈਠ ਕੇ ਇੱਥੇ ਸਾਡੇ ਆ ਕੇ ਬੈਠ ਗਿਆ ਇਹ 3 ਸਾਲਾਂ ਤੋਂ ਬੈਠਾ ਇਹ 1800 ਹੀ ਦਿੰਦਾ ਇਹ ਥੱਲੇ ਰੌਲਾ ਪਾਈ ਜਾਂਦਾ ਇਹ ਕਾਲ ਟੇਢੀ ਪਾਰਕਿੰਗ ਚ ਲਾਈ ਜਾਂਦਾ ਇਹਦੀ ਜਦੋਂ ਸਬਜ਼ੀ ਬਣਦੀ ਹੈ ਨਾ ਉਹਦੀ ਸਮੈਲ ਸਾਨੂੰ ਉੱਤੇ ਆਉਂਦੀ ਹੈ ਉਹ ਸਾਡੇ ਕੱਪੜਿਆਂ ਦੇ ਵਿੱਚ ਜਾਂਦੀ ਹੈ ਹੈਂਜੀ ਇਹ ਆਹ ਕਰਦੇ ਆ ਇਹ ਉਹ ਕਰਦੇ ਆ ਮਤਲਬ ਅਸੀਂ ਲੈਂਡਲੋਰਡ ਹੋਈਏ ਜਾਂ ਟੈਨੈਂਟ ਹੋਈਏ ਸਾਡੇ ਚੋਂ ਬਹੁਤਿਆਂ ਦੀ ਗੱਲ ਕਰਦਿਆਂ ਮੈਂ ਸਾਡਾ ਰਵੱਈਆ ਨਾ ਬਾਇਸਡ ਹੁੰਦਾ ਸਾਡੇ ਚੋਂ ਥੋੜੇ ਲੋਕ ਸਿਆਣੇ ਨੇ ਹੈਗੇ ਨੇ ਇਹ ਜੀ ਗੱਲ ਨਹੀਂ ਟੈਨੈਂਟ ਵੀ ਬਹੁਤ ਚੰਗੇ ਹੈਗੇ ਨੇ ਲੈਂਡਲੋਰਡ ਵੀ ਬਹੁਤ ਚੰਗੇ ਨੇ ਉਹਨਾਂ ਦੀ ਗਿਣਤੀ ਬਹੁਤ ਥੋੜੀ ਆ ਮੈਂ ਜਾਣਦਾ ਕਈ ਇਹੋ ਜਿਹਾ ਨੂੰ ਜਿਹੜੇ 8-8-10-10 ਸਾਲ ਬੇਸਮੈਂਟ ਚ ਰਹੇ ਨੇ ਉਹਨਾਂ ਦੇ ਜਿਹੜੇ ਲੈਂਡਲੋਰਡ ਨੇ ਅੱਜ ਵੀ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਨੇ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਬੇਸਮੈਂਟ ਵਾਲਿਆਂ ਨੂੰ ਉਹ ਹੁਣ ਤਾਂ ਕੀ ਜੀ ਪਹਿਲਾਂ ਵੀ ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ ਨਾ ਉਹ ਇਹ ਨਹੀਂ ਸੀ ਕਹਿੰਦੇ ਸਾਡੀ ਬੇਸਮੈਂਟ ਚ ਰਹਿੰਦੇ ਨੇ ਉਹ ਕਹਿੰਦੇ ਜੀ ਇਹ ਨਾ ਇਹ ਸਾਡੇ ਜਾਣ ਪਛਾਣ ਵਾਲੇ ਨੇ ਸਾਡੇ ਥੱਲੇ ਪੋਰਸ਼ਨ ਚ ਰਹਿੰਦੇ ਨੇ ਯਾਨੀ ਉਹ ਨਾ ਉਹਨਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਫੀਲ ਹੁੰਦਾ ਚੰਗੇ ਬੰਦੇ ਨੂੰ ਮੈਂ ਕਿਸੇ ਨੂੰ ਕਿਉਂ ਕਹਿ ਰਿਹਾ ਸਾਡੀ ਬੇਸਮੈਂਟ ਚ ਰਹਿੰਦੇ ਆ ਉਹ ਕਹਿੰਦੇ ਨੇ ਜੇ ਸਾਡੇ ਨਾਲ ਰਹਿੰਦੇ ਨੇ ਦੇਖੋ ਬੰਦੇ ਦੀ ਵਰਡਿੰਗ ਚੰਗੇ ਬੰਦੇ ਦੇ ਇਨਸਾਨ ਦੀ ਵਰਡਿੰਗ ਚ ਫਰਕ ਪੈ ਜਾਂਦਾ ਤੇ ਜਿਹੜੇ ਬੇਸਮੈਂਟ ਵਾਲੇ ਕਈ ਇੰਨੇ ਚੰਗੇ ਨੇ ਜਿਹੜੇ 7-7-8-8 ਸਾਲ ਰਹੇ ਨੇ ਉਹਨਾਂ ਨੇ ਲੈਂਡਲੋਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਵਾਂਗੂ ਲੈਂਡਲੋਰਡ ਲੱਗਦਾ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਪਰ ਮੈਂ ਬਹੁ ਗਿਣਤੀ ਤੇ ਪਹਿਲਾਂ ਗੱਲ ਕੀਤੀ ਸੀਗੀ ਹੈਨਾ ਸਾਰੀ ਤਰ੍ਹਾਂ ਦੇ ਲੋਕ ਹੈਗੇ ਨੇ ਇੱਥੇ ਹੁਣ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਹੈ ਪ੍ਰੋਬਲਮ ਸ਼ੁਰੂ ਮਾਫੀ ਚਾਹੁੰਦਾ ਦੋਸਤੋ ਪ੍ਰੋਬਲਮ ਨਾ ਦੁਨੀਆਂ ਦੇ ਵਿੱਚ ਪ੍ਰੋਬਲਮ ਅਸਲ ਚ ਕੋਈ ਵੀ ਪ੍ਰੋਬਲਮ ਲੈ ਲਓ ਉਹ ਸ਼ੁਰੂ ਹੀ ਤਾਂ ਹੁੰਦੀ ਹੈ ਜਦੋਂ ਅਸੀਂ ਆਪਣੇ ਫਰਜ਼ ਨਾਲੋਂ ਆਪਣੇ ਰਾਈਟ ਨੂੰ ਪਹਿਲਾਂ ਰੱਖਦੇ ਹਾਂ ਕੋਈ ਪ੍ਰੋਬਲਮ ਲੈ ਲਓ ਤੁਸੀਂ ਕੰਮ ਕਾਰ ਤੇ ਤੁਹਾਡਾ ਨਾਲ ਦੇ ਕੁਲੀਗਸ ਨਾਲ ਝਗੜਾ ਲੈਂਡਲੋਰਡ ਦਾ ਝਗੜਾ ਘਰ ਦੇ ਵਿੱਚ ਕਿਸੇ ਵੀ ਤੁਹਾਡਾ ਵੱਡੇ ਛੋਟੇ ਮੈਂਬਰ ਨਾਲ ਝਗੜਾ ਈਵਨ ਤੁਹਾਡੇ ਮਾਂ ਪਿਓ ਨਾਲ ਤੁਹਾਡੀ ਪਤੀ ਪਤਨੀ ਦੀ ਆਪਸੀ ਜਿਹੜੀ ਗੱਲਬਾਤ ਆ ਕੋਈ ਘੈਂ ਘੈਂ ਕਸਰ ਕਸਰ ਹੁੰਦੀ ਹੈ ਜਦੋਂ ਉਹ ਅਸਲ ਚ ਸ਼ੁਰੂ ਹੀ ਇੱਥੋਂ ਹੁੰਦੀ ਹੈ ਜਦੋਂ ਆਪਣਾ ਫਰਜ਼ ਆ ਜਿਹੜਾ ਆਪਾਂ ਉਹਨੂੰ ਪਹਿਲ ਨਹੀਂ ਦਿੰਦੇ ਆਪਣੇ ਰਾਈਟ ਨੂੰ ਪਹਿਲ ਦਿੰਦੇ ਹਾਲਾਂਕਿ ਬਰਾਬਰ ਬਰਾਬਰ ਚੱਲਦੇ ਨੇ ਜਦੋਂ ਅਸੀਂ ਕਹਿੰਦੇ ਹਾਂ ਸਾਡਾ ਰਾਈਟ ਆਹ ਸਾਡੀ ਜਿਹੜੀ ਅੰਦਰਲੀ ਆਤਮਾ ਨਾ ਜੇ ਸਾਨੂੰ ਕਵੇ ਵੀ ਉਹ ਰਾਈਟ ਤਾਂ ਹੈਗਾ ਹੀ ਹੈਗਾ ਤੇਰਾ ਕੋਈ ਨਹੀਂ ਰਾਈਟ ਤਾਂ ਤੇਰਾ ਕੋਈ ਖੋਹ ਨਹੀਂ ਸਕਦਾ ਜੇ ਕਿਸੇ ਨੇ ਖੋਹ ਲਿਆ ਕੋਰਟ ਹੈਗੀ ਆ ਪਰ ਸਾਡਾ ਫਰਜ਼ ਕੀ ਆ ਬਸ ਜਦੋਂ ਉੱਥੇ ਅਸੀਂ ਝਗੜਾ ਸ਼ੁਰੂ ਹੋ ਗਿਆ ਜਿੱਥੇ ਅਸੀਂ ਜਿਹੜੀਆਂ ਚੀਜ਼ਾਂ ਨੇ ਬਰਾਬਰ ਚੱਲਣਾ ਸੀ ਅਸੀਂ ਫਰਜ਼ ਨੂੰ ਪਿੱਛੇ ਕਰ ਲਿਆ ਤੇ ਰਾਈਟ ਨੂੰ ਅਸੀਂ ਅੱਗੇ ਕਰ ਲਿਆ ਭਾਵੇਂ ਉਹ ਹੈਗਾ ਲੈਂਡਲੋਰਡ ਤੇ ਭਾਵੇਂ ਹੈਗਾ ਟੈਨੈਂਟ ਮੈਨੂੰ ਪਤਾ ਇੱਥੇ ਜਦੋਂ ਆਉਂਦਾ ਬੰਦਾ ਆਪਦੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਦਾ ਤੇ ਬੇਸਮੈਂਟ ਤੋਂ ਹੀ ਕਰਦਾ ਜੀ ਪਹਿਲਾਂ ਬਹੁਤ ਸਾਰੇ ਸਿਆਣੇ ਲੈਂਡਲੋਰਡ ਨੇ ਕਮਲੇ ਵੀ ਹੈਗੇ ਨੇ ਬਰਾਬਰ ਚੱਲਣਗੇ ਮੇਰੇ ਸ਼ਬਦਾਂ ਨੂੰ ਆਊਟ ਆਫ ਕੰਟੈਕਸਟ ਨਾਲ ਲਇਓ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਨਵਾਂ ਆਇਆ ਕਈ ਵਾਰੀ ਉਹ ਕਿਰਾਇਆ ਜਿਹੜਾ ਜੇ ਬਹੁਤੀ ਵਾਰੀ ਜਿਹੜੇ ਬੇਸਮੈਂਟ ਵਾਲੇ ਸਿਆਣੇ ਜ਼ਿੰਮੇਵਾਰ ਹੁੰਦੇ ਨੇ ਉਹ ਜਿੱਦਾਂ ਦਿਨ ਹੁੰਦਾ ਨਾ ਜਿਵੇਂ 1 ਤਰੀਕ ਉਹ ਸਵੇਰੇ ਹੀ ਦੇ ਦਿੰਦੇ ਨੇ ਪਰ ਕਈ ਵਾਰੀ ਰੇਅਰ ਕੇਸ ਦੇ ਵਿੱਚ ਜੇ ਜੋਬ ਨਹੀਂ ਕੋਈ ਮਤਲਬ ਬਾਈ ਚਾਂਸ ਡਿਲੇ ਹੋ ਗਈ ਪੇਮੈਂਟ ਉਹ 1 ਤਰੀਕ ਨੂੰ ਉਹਨਾਂ ਦੀ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਅਸੀਂ ਨਾ 1 ਤਰੀਕ ਸ਼ਾਮ ਤੱਕ ਕਿਰਾਇਆ ਦੇ ਦਈਏ ਕਈ ਮਹਾਂਪੁਰਸ਼ ਹੈਗੇ ਜਿਹੜੇ 5-5 ਤਰੀਕ ਤੱਕ ਕੇਅਰ ਹੀ ਨਹੀਂ ਕਰਦੇ ਇਹ ਭਾਈ ਤੁਹਾਡੀ ਜ਼ਿੰਮੇਵਾਰੀ ਸੀ ਹੁਣ ਲੈਂਡਲੋਰਡ ਵੀ ਹੈਗੇ ਆ ਕਈ ਇਹੋ ਜਿਹੇ ਬਰਾਬਰ ਤੇ ਉਹ ਕਹਿੰਦੇ ਕੋਈ ਨੀ ਐਡੀ ਕੀ ਗੱਲ ਭੁੱਲ ਗਏ ਇਨਸਾਨੀ ਨੇਚਰ ਆ ਭੁੱਲ ਜਾਈਦਾ ਵੀ ਅੱਜ ਨਹੀਂ ਦਿੱਤਾ ਤਾਂ ਕੱਲ ਨੂੰ ਆਜੂ ਤੇ ਆ ਹੀ ਜਾਂਦਾ ਹੁੰਦਾ ਹਨਾ ਹੁਣ ਜੇ ਇੱਥੇ ਵੀ ਜੇ ਆਪਾਂ ਆਪਣੀ ਜ਼ਿੰਮੇਵਾਰੀ ਤੇ ਫਰਜ਼ ਨੂੰ ਸਮਝੀਏ ਤੇ ਮੇਰਾ ਖਿਆਲ ਲੜਾਈ ਝਗੜਾ ਪੈਦਾ ਹੀ ਨਹੀਂ ਹੁੰਦਾ ਤੇ ਜੇ ਲੈਂਡਲੋਰਡ ਵੀ ਸਵੇਰੇ ਅਜੇ 7 ਵਜੇ ਨਹੀਂ ਹੋਣੇ ਅਜੇ ਚਾਹ ਦਾ ਟਾਈਮ ਮਤਲਬ ਚਾਹ ਦਾ ਕੱਪ ਹੱਥ ਚ ਵੀ ਨਹੀਂ ਬੰਦੇ ਨੇ ਫੜਿਆ ਹੁੰਦਾ ਉਹ ਭਾਈ ਸਾਹਿਬ ਸਾਨੂੰ ਰੈਂਟ ਦੇ ਦਿਓ $2200 ਸਵੇਰੇ ਹੀ ਚੜਾ ਦੇਣਾ ਤੇ ਭਾਈ ਉਹ ਭਾਵੇਂ ਅਗਲੇ ਦੀ ਡਿਊਟੀ ਆ ਅਗਲੇ ਨੂੰ ਦੇਖੋ ਜਿਹਦੀ ਡਿਊਟੀ ਆ ਜੇ ਉਹਨੂੰ ਆਪਾਂ ਫਰਜ਼ ਉਹਦਾ ਬਿਨਾਂ ਮਤਲਬ ਤੋਂ ਹੀ ਰਿਲਾਈਜ਼ ਕਰਾਈ ਜਾਈਏ ਅਗਲਾ ਅੱਕ ਜਾਂਦਾ ਅਗਲਾ ਕਹਿੰਦਾ ਜਾ ਯਾਰ ਕਰ ਲਾ ਜਿਹੜਾ ਕੁਛ ਕਰਨਾ ਫਿਰ ਹੈਨਾ ਬੇਸਿਕ ਇਨਸਾਨੀ ਨੇਚਰ ਆ ਜੀ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀਆਂ ਇਨਸਾਨੀਅਤ ਦੀਆਂ ਬੇਸਿਕ ਕਦਰਾਂ ਕੀਮਤਾਂ ਨਾ ਜਦੋਂ ਆਪਾਂ ਉਹਨਾਂ ਨੂੰ ਪਾਸੇ ਛੱਡ ਦਿੰਦੇ ਹਾਂ ਤਾਂ ਲੜਾਈ ਝਗੜਾ ਪੈਦਾ ਹੁੰਦਾ ਹੀ ਹੁੰਦਾ ਕੋਰਟ ਤੱਕ ਪਹੁੰਚ ਜਾਂਦਾ ਹੈਨਾ ਇਹ ਲੈਂਡਲੋਰਡ ਤੇ ਟੈਨੈਂਟ ਦਾ ਜਿਹੜਾ ਮਸਲਾ ਨਾ ਇਹ ਬੜਾ ਪੇਚੀਦਾ ਮਸਲਾ ਇਹਦੇ ਵਿੱਚ ਜਿਹੜੇ ਜ਼ਿਆਦਾ ਰੌਲਾ ਪਾਉਣ ਵਾਲੇ ਨੇ ਨਾ ਮਾਫ਼ ਕਰਨਾ ਦੋਸਤੋ ਮੇਰੀ ਵਰਡਿੰਗ ਨੂੰ ਪਤਾ ਨਹੀਂ ਮੈਂ ਆਪਦੇ ਸ਼ਬਦ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਜਿਹਦਾ ਕੋਈ ਮਸਲਾ ਨਹੀਂ ਹੁੰਦਾ ਨਾ ਜਿਹਦਾ ਥੋੜਾ ਹੁੰਦਾ ਉਹ ਸੈਟਲ ਕਰ ਲੈਂਦਾ ਲੈਂਡਲੋਰਡ ਤੇ ਟੈਨੈਂਟ ਇਹ ਝਗੜਾ ਵੱਧਦਾ ਹੀ ਤਾਂ ਜੇ ਲੈਂਡਲੋਰਡ ਜਾਂ ਟੈਨੈਂਟ ਦੇ ਵਿੱਚੋਂ ਇੱਕ ਜਣਾ ਜਿਹੜਾ ਨਾ ਉਹ ਜ਼ਿਆਦਾ ਰਿਐਕਟਿਵ ਹੁੰਦਾ ਜ਼ਿਆਦਾ ਬੇਈਮਾਨ ਹੁੰਦਾ ਦੂਜੇ ਦੀ ਐਕਸਪਲੋਟੇਸ਼ਨ ਕਰਨ ਵਾਲਾ ਹੁੰਦਾ, ਉਹ ਕੋਈ ਵੀ ਹੋਵੇ। ਹੁਣ ਇਹਦੇ ਵਿੱਚ ਮੁੱਦਾ ਦੇਖੀ ਆਪਾਂ, ਰੂਲ ਤੇ ਉਹਦੇ ਸਕੈਜੂਲ ਜਿਹੜੇ ਉਹਦੇ ਚ ਬਾਅਦ ਚ ਜਾਂਦੇ ਆਪਾਂ। ਦੇਖੋ ਜੇ ਆਪਾਂ ਟੈਨੈਂਟ ਆ, ਆਪਾਂ ਪੈਸੇ ਦਿੰਦੇ ਹਾਂ ਤੇ ਆਪਾਂ ਰਹਿੰਦੇ ਹਾਂ, ਸਿੱਧੀ ਜੀ ਗੱਲ, ਫ੍ਰੀ ਤਾਂ ਕੋਈ ਰਹਿੰਦਾ ਨਹੀਂ। ਕਿਸੇ ਵੀ ਥਾਂ ਤੋਂ ਆਪਾਂ ਸਰਵਿਸ ਲੈਣੀ ਹੈ, ਟਿਮ ਹਾਲਟਨ ਤੋਂ ਚਾਹ ਪੀਣੀ ਜਾ ਕੇ ਤੁਸੀਂ, ਤੇ ਪਹਿਲਾਂ ਪੈਸੇ ਦਿੰਦੇ ਹੋ ਨਾ, ਫਿਰ ਚਾਹ ਮਿਲਦੀ ਹੈ ਨਾ। ਮੈਕਡੋਨਲਡ ਤੋਂ ਖਾਣਾ ਕੁਛ, ਪਹਿਲਾਂ ਪੈਸੇ ਦਿੰਦੇ ਹਾਂ ਫਿਰ ਹੀ ਖਾਣਾ ਮਿਲਦਾ ਨਾ ਬਰਗਰ। ਗਰੋਸਰੀ ਲੈਂਦੇ ਹਾਂ, ਪਹਿਲਾਂ ਪੈਸੇ ਦਿੰਦੇ ਹਾਂ ਫਿਰ ਹੀ ਗਰੋਸਰੀ ਮਿਲਦੀ ਹੈ ਨਾ। ਤੁਸੀਂ ਕਿਸੇ ਦੇ ਘਰੇ ਰਹਿ ਰਹੇ ਹੋ, ਜੇ ਤੁਸੀਂ ਕਿਰਾਇਆ ਹੀ ਨਹੀਂ ਦਿੱਤਾ, ਚਲੋ ਇੱਕ ਘਰ ਦਾ ਟਿਮ ਹਾਲਟਨ ਵਾਲਾ ਕਹਿ ਦੂ, ਕਿਸੇ ਦੇ ਮਨ ਚ ਮੇਹਰ ਪੈ ਗਈ ਵੀ ਚਲੋ ਯਾਰ ਮੈਂ ਰਿਕਾਰਡ ਦੇ ਵਿੱਚ ਨਹੀਂ ਚਾੜਦਾ, ਕੋਈ ਨਹੀਂ ਚੱਲ ਯਾਰ ਆ ਤੂੰ ਆਊਟ ਆਫ ਦਾ ਵੇ, ਇਲੀਗਲ ਤਾਂ ਨਹੀਂ ਕਹੂੰਗਾ ਮੈਂ, ਪਰ ਆਪਣੇ ਮਾਲਕ ਨਾਲ ਧੋਖਾ ਕਰਕੇ ਇੱਕ ਅੱਧੀ ਵਾਰ ਤਾਂ ਸਾਨੂੰ ਇਧਰੋਂ ਉਧਰੋਂ ਉਹ ਚਲੋ ਕਹਿ ਦੂ ਕੋਈ ਨਹੀਂ ਯਾਰ ਮੈਂ, ਤੂੰ ਲੈ ਲਾ ਚਾਹ ਦਾ ਕੱਪ ਕੋਈ ਨਹੀਂ, ਹਨਾ ਕੀ ਕਰ ਸਕਦਾ। ਈਵਨ ਟ੍ਰਾਂਸਿਟ ਡਰਾਈਵਰ ਵੀ ਕੀ ਕਰ ਸਕਦੇ ਆ, ਜ਼ੋਰ ਜਿਹੜਾ ਬੰਦੇ ਦਾ ਡਰਾਈਵਰ ਆ ਉਹ ਕਹਿ ਜੇ ਕੋਈ ਧੱਕੇ ਨਾਲ ਚੜ ਗਿਆ ਉਹ ਕੀ ਕਹਿ ਦੂਗਾ, ਉਹ ਅਗਲੇ ਸਟਾਪ ਤੇ ਉੱਤਰ ਜੀ, ਮਜਬੂਰੀ ਸਮਝੋ ਨਾ ਤੁਸੀਂ। ਪਰ ਜੇ ਕੋਈ ਕਹੇ ਵੀ ਮੈਂ ਬਿਨਾਂ ਕਿਰਾਇਆ ਦਿੱਤੇ ਆ ਜੀ ਮੈਂ ਤਾਂ ਇੱਥੇ ਰਹੀ ਜਾਣਾ, ਇਹ ਨਾ ਤਾਂ ਮੋਰਲੀ ਠੀਕ ਆ, ਇਹਨੂੰ ਦੁਨੀਆਂ ਦੀ ਕੋਈ ਵੀ ਅਦਾਲਤ ਠੀਕ ਠਹਿਰਾ ਨਹੀਂ ਸਕਦੀ। ਜਿਹੜੀ ਅਦਾਲਤ ਇਹਨੂੰ ਠੀਕ ਠਹਿਰਾਉਂਦੀ ਹੈ ਵੀ ਬਿਨਾਂ ਪੈਸੇ ਦਿੱਤਿਆਂ ਕਿਰਾਏ ਤੇ ਰਹਿੰਦਾ, ਉਹ ਅਦਾਲਤ ਝੂਠੀ ਆ। ਜਿਹੜਾ ਜੱਜ ਇਸ ਤਰ੍ਹਾਂ ਦਾ ਫੈਸਲਾ ਦਿੰਦਾ ਨਾ ਵੀ ਬਿਨਾਂ ਕਿਰਾਇਆ ਦਿੱਤਿਆਂ ਕੋਈ ਬੰਦਾ ਰਹਿ ਰਿਹਾ, ਤੇ ਜਿਹੜਾ ਜੱਜ ਇਧਰੋਂ ਉਧਰੋਂ ਐਵੇਂ ਬਹਾਨੇ ਲਾ ਕੇ ਉਹ ਕਹੀ ਜਾਂਦਾ ਰਹੀ ਜਾਵੇ ਗਾਂਹ ਨੂੰ ਅਪੀਲ ਕਰਦੇ, ਸਭ ਝੂਠੇ ਨੇ ਦੋਸਤੋ, ਆਪਣੀ ਜ਼ਮੀਰ ਦੀ ਆਵਾਜ਼ ਅੱਗੇ ਝੂਠੇ ਨੇ। ਤੁਸੀਂ ਮੇਰੇ ਰੇਡੀਓ ਵਰਡਿੰਗ ਕੋਟ ਕਰ ਦੋ ਕਿਤੇ, ਦੁਨੀਆਂ ਭਰ ਦੀ ਅਦਾਲਤ ਚ ਲੈ ਜਾਓ, ਮੈਨੂੰ ਕੋਈ ਪਰਵਾਹ ਨਹੀਂ ਹੈ। ਬਿਨਾਂ ਪੈਸੇ ਦੀ ਤਾਂ ਕਿਵੇਂ ਸਰਵਿਸ ਲੈ ਲਓਗੇ ਤੁਸੀਂ। ਹਾਂ, ਹੁਣ ਗੱਲ ਆ ਗਈ ਧੱਕੇ ਦੀ, ਜੇ ਲੈਂਡਲੋਰਡ ਸੱਚੀ ਮੁੱਚੀ ਧੱਕਾ ਕਰਦਾ ਉਹਦੇ ਲਈ ਰੂਲ ਰੈਗੂਲੇਸ਼ਨ ਸਾਰਾ ਕੁਛ ਹੈਗਾ। ਹੁਣ ਇੱਥੇ ਕਈ ਟੈਨੈਂਟ ਹੈ, ਦੇਖੋ ਲੈਂਡਲੋਰਡ ਆ ਜਿਹੜਾ, ਇੱਕ ਲੈਂਡਲੋਰਡ ਨੇ ਪ੍ਰੋਪਰਟੀ ਲਈ ਆ, ਅਮੀਰ ਗਰੀਬ ਮਾੜਾ ਚੰਗਾ ਮਿਡਲ ਕਲਾਸ ਆਪਾਂ ਇਸ ਗੱਲ ਦੀ ਗੱਲ ਛੱਡੋ, ਉਹਨੇ ਆਪਣਾ ਘਰ ਲਿਆ, ਸਪੋਜ਼ ਉਹਨੇ ਲੀਗਲ ਬੇਸਮੈਂਟ ਬਣਾਈ ਆ, ਜਾਂ ਉਹਨੇ ਕੋਈ ਪ੍ਰੋਪਰਟੀ ਲਈ ਹੈ ਇਨਵੈਸਟਮੈਂਟ ਪ੍ਰੋਪਰਟੀ, ਉਹਨੇ ਉਹ ਮੋਰਗੇਜ ਦੇ ਰਿਹਾ 4,000-5,000 ਮੋਰਗੇਜ ਦੇ ਰਿਹਾ, ਤੁਸੀਂ 3,000-2,000 ਰੈਂਟ ਦੇ ਰਹੇ ਹੋ, 5,000 ਰੈਂਟ ਦੇ ਰਹੇ ਹੋ, ਤੁਹਾਡਾ ਵੀ ਰਾਈਟ ਆ ਉੱਥੇ ਰਹਿਣਾ, ਉਹ ਤੁਹਾਨੂੰ ਕੱਢ ਨਹੀਂ ਸਕਦਾ ਗਾ ਜਿੰਨੀ ਦੇਰ ਤੁਸੀਂ ਰੈਂਟ ਦੇ ਰਹੇ ਹੋ। ਜੇ ਉਹਨੇ ਇਵਿਕਟ ਕਰਾਉਣਾ ਤਾਂ ਉਹ ਰੀਜ਼ਨਸ ਨੇ, 3-4 ਰੀਜ਼ਨਸ ਮੇਨ ਇਵਿਕਟ ਕਰਾਉਣ ਦੇ ਹੁੰਦੇ ਆ, ਉਹਦੇ ਵਿੱਚ ਇੱਕ ਹੁੰਦਾ ਵੀ ਜੇ ਤੁਸੀਂ ਰੈਂਟ ਨਹੀਂ ਦੇ ਰਹੇ, ਦੂਜਾ ਹੁੰਦਾ ਜੇ ਉਹਨੇ ਲੈਂਡਲੋਰਡ ਨੇ ਆਪ ਮੂਵ ਕਰਨਾ, ਤੀਜਾ ਹੁੰਦਾ ਜੇ ਟੈਨੈਂਟ ਦਾ ਜਿਹੜਾ ਬਿਹੇਵੀਅਰ ਆ ਉਹ ਬਹੁਤ ਮਾੜਾ ਹੈਗਾ। ਤਿੰਨ ਰੂਲਸ ਦੇ ਤਹਿਤ ਨਾ, ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ, ਚੌਥਾ ਕੋਈ ਹੋਵੇ ਤਾਂ ਵੱਖਰੀ ਗੱਲ ਆ, ਇਹ ਪੈਰਾਲੀਗਲ ਨੂੰ ਪੁੱਛ ਲਓ ਤੁਸੀਂ, ਉਹਨਾਂ ਦਾ ਮਸਲਾ, ਉਹਨਾਂ ਦਾ ਉਹ ਪ੍ਰੋਫੈਸ਼ਨਲ ਨੇ, ਉਹਨਾਂ ਤੋਂ ਰਹਿ ਲੈ ਸਕਦੇ ਹੋ। ਮੇਰੇ ਹਿਸਾਬ ਨਾਲ ਇਹ ਤਿੰਨ ਚੀਜ਼ਾਂ ਵੀ, ਇੱਕ ਤਾਂ ਜੇ ਲੈਂਡਲੋਰਡ ਦੀ ਨੇ ਆਪ ਉਹਨੇ ਮੂਵ ਹੋਣਾ ਤਾਂ ਤੁਸੀਂ ਖਾਲੀ ਕਰਾ ਸਕਦੇ ਹੋ, ਜਾਂ ਤੁਸੀਂ ਰੈਂਟ ਨਹੀਂ ਦਿੱਤਾ ਤਾਂ ਖਾਲੀ ਕਰਾ ਸਕਦੇ ਹੋ, ਤੀਜਾ ਹੈਗਾ ਵੀ ਉਹਦਾ ਬਿਹੇਵੀਅਰ ਹੈ ਜਿਹੜਾ ਟੈਨੈਂਟ ਦਾ ਉਹ ਪ੍ਰੂਵ ਕਰਨਾ ਪੈਂਦਾ ਤੁਹਾਨੂੰ, ਜਿਹੜਾ ਕਿ ਕਾਫੀ ਔਖਾ ਹੁੰਦਾ। ਹੁਣ ਕਈ ਟੈਨੈਂਟ ਕੀ ਕਰਦੇ ਨੇ, ਉਹ ਪ੍ਰੋਫੈਸ਼ਨਲ ਹੁੰਦੇ ਨੇ ਇਸ ਗੱਲ ਦੇ ਵਿੱਚ ਵੀ ਅਸੀਂ ਬੇਈਮਾਨੀ ਕਰਨੀ ਤੇ ਰੈਂਟ ਮਾਰਨਾ, ਮੈਨੂੰ ਕੋਈ ਝਿਜਕ ਨਹੀਂ ਇਹ ਗੱਲ ਕਹਿਣ ਦੇ ਵਿੱਚ ਵੀ ਜੇ ਤੁਹਾਨੂੰ ਕਿਤੇ ਤੁਹਾਡੀ ਲੀਜ਼ ਆ ਜਿਹੜੀ, ਕਿਉਂਕਿ ਪਹਿਲੇ ਰੂਲ ਮੁਤਾਬਕ ਜੇ ਸਾਲ ਦੀ ਲੀਜ਼ ਸੀ ਉਹ ਆਟੋਮੈਟਿਕਲੀ ਮੰਥ ਟੂ ਮੰਥ ਟੈਨੈਂਸੀ ਆ ਜਿਹੜੀ ਉਹਦੇ ਚ ਹੋ ਜਾਂਦੀ ਆ, ਕਨਵਰਟ ਹੋ ਜਾਂਦੀ ਆ, ਉਹ ਆਰਾਮ ਨਾਲ ਬੈਠੇ ਰਹਿੰਦੇ ਨੇ, ਰੈਂਟ ਨਹੀਂ ਦਿੰਦੇ, ਲੈਂਡਲੋਰਡ ਨੂੰ ਖਰਾਬ ਕਰਦੇ ਨੇ, ਜਦੋਂ ਉੱਠ ਕੇ ਜਾਂਦੇ ਨੇ ਤੋੜ ਭੰਨ ਕਰਦੇ ਨੇ। ਕਿੰਨੀਆਂ ਹੀ ਵੀਡੀਓਜ਼ ਪਈਆਂ, ਕਿੰਨੇ ਹੀ ਅਸੀਂ ਇੱਥੇ ਸੱਜਣਾਂ ਨੂੰ ਲੈ ਕੇ ਆਏ ਏਅਰ ਤੇ, ਜਿਨ੍ਹਾਂ ਦਾ 50-60 ਡਾਲਰ, ਲੱਖ ਡਾਲਰ ਦਾ ਨੁਕਸਾਨ ਕਰਕੇ ਗਏ ਨੇ ਟੈਨੈਂਟ। ਜਦੋਂ ਨੁਕਸਾਨ ਕਰ ਜਾਂਦੇ ਨੇ, ਕੋਈ ਲੈਂਡਲੋਰਡ ਟੈਨੈਂਟ ਬੋਰਡ ਦਾ ਜੱਜ ਆ ਜਿਹੜਾ, ਕੋਈ ਤੁਹਾਡੀ ਗੱਲ ਨਹੀਂ ਸੁਣਦਾ, ਕੋਈ ਨਹੀਂ ਪੁੱਛਦਾ। ਜੇ ਤੁਸੀਂ ਕੋਰਟ ਦੇ ਵਿੱਚ ਕੇਸ ਵੀ ਕਰ ਦੋ, 5 ਸਾਲ ਰੁਲ ਜਾਂਦੇ, ਤੁਹਾਡੀਆਂ ਚੱਪਲਾਂ ਜੁੱਤੀਆਂ ਘਸ ਜਾਂਦੀਆਂ ਜਾਂਦਿਆਂ ਦੀਆਂ, ਕਿਸੇ ਜੱਜ ਦੇ ਮੱਥੇ ਦੇ ਉੱਤੇ ਕੋਈ ਭੋਰਾ ਭਰ ਵੀ ਚਿੰਤਾ ਫਿਕਰ ਨਹੀਂ ਇਸ ਗੱਲ ਦੀ। ਉਲਟਾ ਟੈਨੈਂਟਸ ਦੀ ਲੋਬੀ ਐਡੀ ਤਕੜੀ ਆ, ਅਗੇਨ ਮੈਂ ਟੈਨੈਂਟਸ ਦੇ ਵਿਰੋਧ ਦੇ ਵਿੱਚ ਨਹੀਂ, ਇਹਨਾਂ ਦੀ ਲੋਬੀ ਇੰਨੀ ਤਕੜੀ ਹੈਗੀ ਆ ਜੀ, ਇਹ ਕਨਵਿੰਸ ਕਰਾ ਜਾਂਦੇ ਨੇ। ਇਸ ਕਰਕੇ ਰੂਲਸ ਬਣਨੇ ਚਾਹੀਦੇ ਸੀ, ਇਹ ਕਿਸੇ ਦੇ ਪੱਖ ਚ ਨਹੀਂ ਚਾਹੀਦੇ ਨਾ, ਲੈਂਡਲੋਰਡ ਜਾਂ ਟੈਨੈਂਟ ਦੇ ਪੱਖ ਦੇ ਵਿੱਚ ਇਹ ਠੀਕ ਹੈ, ਇਹ ਬੜੇ ਬੜੇ ਬੈਲੈਂਸਡ ਰੂਲਸ ਚਾਹੀਦੇ ਨੇ। ਜੇ ਤੁਸੀਂ ਕਿਰਾਇਆ ਹੀ ਨਹੀਂ ਦਿੱਤਾ ਭਾਈ ਕਿਸੇ ਚੀਜ਼ ਦਾ, ਤੁਸੀਂ ਕਿਵੇਂ ਰਹਿ ਸਕਦੇ ਹੋ? ਲੈਂਡਲੋਰਡ ਨੇ ਪੈਸੇ ਪੇ ਕੀਤੇ ਨੇ, ਲੈਂਡਲੋਰਡ ਅਮੀਰ ਆ ਜਾਂ ਗਰੀਬ ਆ ਇਸ ਦੀ ਗੱਲ ਹੀ ਛੱਡੋ,
ਜੇ ਤੁਹਾਡੇ ਕੋਲੇ ਘਰ ਨਹੀਂ ਟੈਨੈਂਟ ਕੋਲੇ, ਜੇ ਤੁਹਾਡੇ ਕੋਲੇ ਕੋਈ ਰਹਿਣ ਲਈ ਜਗ੍ਹਾ ਨਹੀਂ, ਤੇ ਤੁਸੀਂ ਸਰਕਾਰ ਦੇ ਫਿਕਰ ਪਾਓ, ਕਿਉਂਕਿ ਸਰਕਾਰ ਵੱਡੀ ਆ ਤੇ ਤੁਸੀਂ ਸਰਕਾਰ ਖਿਲਾਫ਼ ਬੋਲ ਨਹੀਂ ਸਕਦੇ। ਲੈਂਡਲੋਰਡ ਸਿੰਗਲ ਬੰਦਾ, ਇਕੱਲਾ ਬੰਦਾ, ਤੁਸੀਂ ਲੈਂਡਲੋਰਡ ਨੂੰ ਘੇਰ ਲੈਂਦੇ ਹੋ, ਉਹ ਲੈਂਡਲੋਰਡ ਦੀ ਐਸੀ ਕੀਤੇ ਐਸੀ ਕਰਦੇ ਰਹਿੰਦੇ ਹੋ ਤੁਸੀਂ। ਲੈਂਡਲੋਰਡ ਜਿਹੜਾ ਕਿਸੇ ਨੇ ਮਿਹਨਤ ਕਰਕੇ 15-20 ਸਾਲਾਂ ਦੇ ਸਫ਼ਰ ਬਾਅਦ ਕਿਸੇ ਨੇ ਥੋੜੇ ਬਹੁਤ ਪੈਸੇ ਆਪਦੇ ਜੋੜ ਕੇ ਕੋਈ ਘਰ ਲਿਆ, ਉਹ ਉਹਨੇ ਰਿਟਾਇਰਮੈਂਟ ਲਈ ਵੀ ਲਿਆ ਹੋ ਸਕਦਾ, ਉਹਨੇ ਐਕਸਟਰਾ ਇਨਕਮ ਲਈ ਵੀ ਲਿਆ ਹੋ ਸਕਦਾ, ਤੁਸੀਂ ਉਹ ਮਤਲਬ ਲੈਂਡਲੋਰਡ ਆ ਜਿਹੜਾ ਉਹਦਾ ਫਿਊਚਰ ਖਰਾਬ ਕਰ ਦਿੰਦੇ ਹੋ। ਇਹ ਪੂਰੀ ਦੀ ਪੂਰੀ ਜਿਹੜੀ ਲੌਬੀ ਆ ਨਾ, ਜਿਹੜੀ ਕਹਿੰਦੀ ਆ ਵੀ ਬਿਨਾਂ ਰੈਂਟ ਦਿੱਤਿਆਂ ਇੱਥੇ ਅਸੀਂ ਰਹਿਣਾ, ਧੱਕਾ ਕਰਦੇ ਆ, ਇਹ ਮਾਫੀਆ ਪੂਰੇ ਦਾ ਪੂਰਾ। ਮੇਰੇ ਸ਼ਬਦਾਂ ਨੂੰ ਗਲਤ ਕੰਟੈਕਸਟ ਦੇ ਵਿੱਚ ਯੂਜ਼ ਨਾ ਕਰਿਓ। ਮੈਂ ਉਹ ਟੈਨੈਂਟਸ ਦੀ ਗੱਲ ਕਰ ਰਿਹਾ ਜਿਹੜੇ ਪੈਸੇ ਨਹੀਂ ਦਿੰਦੇ, ਤੇ ਉਹ ਜਥੇਬੰਦੀਆਂ ਜਿਹੜੇ ਪੈਸੇ ਨਾ ਦੇਣ ਵਾਲੇ ਟੈਨੈਂਟਸ ਦੇ ਹੱਕ ਦੇ ਵਿੱਚ ਸਾਰਾ ਦਿਨ ਜਿੰਦਾਬਾਦ ਮੁਰਦਾਬਾਦ ਕਰਦੀਆਂ ਨੇ। ਜੇ ਟੈਨੈਂਟਸ ਦੀਆਂ ਵੈਲਿਡ ਕੰਸਰਨਸ ਨੇ, ਜੇ ਟੈਨੈਂਟਸ ਦੀਆਂ ਆਰਗੇਨਾਈਜੇਸ਼ਨ ਉਹ ਵੈਲਿਡ ਕੰਸਰਨਸ ਰੇਜ਼ ਕਰਦੀਆਂ ਨੇ, ਜਿਹੜੀਆਂ ਰਾਈਟ ਆ, ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਰਾਈਟ ਬਣਦਾ, ਉਹ ਦੈਟਸ ਫਾਈਨ, ਉਹ ਬਿਲਕੁਲ ਠੀਕ ਹੈ। ਮਸਲਾ ਇਹ ਹੈ ਵੀ ਦੋ ਬੰਦੇ, ਪੰਜ ਬੰਦਿਆਂ ਨੇ ਜ਼ਿੰਦਗੀ ਦਾ ਸਫ਼ਰ ਇੱਕੋ ਥਾਂ ਤੋਂ ਸ਼ੁਰੂ ਕੀਤਾ। ਇੱਕ ਬੰਦਾ ਆਪਦੀ ਮਿਹਨਤ ਨਾਲ, ਆਪਣੀ ਪਲੈਨਿੰਗ ਨਾਲ ਅੱਗੇ ਵਧ ਗਿਆ, ਉਹਨੇ ਪ੍ਰਾਪਰਟੀ ਲੈ ਲਈ। ਦੂਜੇ ਬੰਦੇ ਦੇ ਅੱਗੇ ਨਾ ਵਧਣ ਦੇ 100 ਰੀਜ਼ਨ ਹੋ ਸਕਦੇ ਆ, ਉਹਦੀਆਂ ਆਪਦੀਆਂ ਪ੍ਰੋਬਲਮਸ ਹੋ ਸਕਦੀਆਂ, ਉਹ ਹੋ ਸਕਦਾ ਉਹ ਕੋਚੇਬਲ ਨਾ ਹੋਵੇ, ਉਹ ਘੱਟ ਸਿੱਖੇ, ਉਹ ਘੱਟ ਪੜ੍ਹਿਆ ਲਿਖਿਆ ਹੋਵੇ, ਘੱਟ ਫਿਜ਼ੀਕਲ ਕੰਮ ਕਰਦਾ ਹੋਵੇ, ਸਰੀਰਕ ਕੰਮ ਕਰਨ ਤੋਂ ਉਹ ਮਤਲਬ ਉਹਦਾ ਮਨ ਆ ਜਿਹੜਾ ਸਰੀਰਕ ਕੰਮ ਵੱਲ ਨਾ ਜਾਂਦਾ ਹੋਵੇ, ਉਹ ਪ੍ਰੋਪਰਟੀ ਨਾ ਲੈ ਸਕੇ, ਉਹ ਕਵੇ ਮੈਂ ਤਾਂ ਐਜ਼ ਟੈਨੈਂਟ ਸਾਰੀ ਉਮਰ ਗੁਜ਼ਾਰਨੀ ਹੈ, ਤੇ ਉਹ ਦੂਜਾ ਬੰਦਾ ਜਿਹਨੇ ਉਹਦੇ ਨਾਲ ਹੀ ਬਰਾਬਰ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਸੀ, ਉਹਦੇ ਕੋਲ ਪ੍ਰੋਪਰਟੀ ਹੈ, ਉਹਦੀ ਪ੍ਰੋਪਰਟੀ 'ਚ ਟੈਨੈਂਟ ਦੇ ਤੌਰ ਤੇ ਰਹਿਣ ਲੱਗ ਜਾਵੇ, ਉੱਥੇ ਕਬਜ਼ਾ ਮਾਰ ਕੇ ਬੈਠ ਜਾਏ, ਇਹ ਦੱਸੋ ਕਿੱਥੋਂ ਦਾ ਇਨਸਾਫ਼ ਆ, ਜਿਹੜਾ ਕਿ ਇੱਥੇ ਆਮ ਕਰਕੇ ਹੁੰਦਾ। ਉਹ ਟੈਨੈਂਟ ਕੀ ਕਰਦੇ ਨੇ, ਉਹ ਜੀ 10-20 ਹਜ਼ਾਰ ਲੈ ਕੇ ਤੇ ਮਗਰੋਂ ਆਰਾਮ ਨਾਲ ਛੱਡ ਕੇ ਜਾਂਦੇ ਨੇ ਫਿਰ ਪ੍ਰੋਪਰਟੀ, ਆਰਾਮ ਨਾਲ ਤਾਂ ਨਹੀਂ ਛੱਡ ਕੇ ਜਾਂਦੇ। ਖੈਰ, ਜੇ ਕਿਤੇ ਲੈਂਡਲੋਰਡ ਤੇ ਟੈਨੈਂਟ ਦੀ ਪ੍ਰੋਬਲਮ ਆ ਜੇ, ਟੈਨੈਂਟ ਫਿਰ ਲੜਦੇ ਨੇ, ਫਿਰ ਪੁਲਿਸ ਨੂੰ ਕਾਲ ਕਰਦੇ ਆ, 20 ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ। ਉਹ ਕਹਿੰਦੇ ਜੀ ਸਾਡਾ ਆਹ ਨਹੀਂ ਕੀਤਾ। ਇੱਕ ਸਡਬਰੀ ਤੋਂ ਰਿਪੋਰਟ ਲੱਗੀ ਸੀ 4-5 ਸਾਲ ਪਹਿਲਾਂ, ਕਹਿੰਦੇ ਜੀ ਲੈਂਡਲੋਰਡ ਦੀ ਜ਼ਿੰਮੇਵਾਰੀ ਹੈ, ਸਾਡੇ ਘਰੇ ਚੂਹੇ ਆਉਂਦੇ ਨੇ। ਉਹ ਭਲਿਓ ਮਾਨਸੋ, ਲੈਂਡਲੋਰਡ ਨੇ 3 ਵਾਰੀ ਪੈਸਟ ਕੰਟਰੋਲ ਕਰਾਤਾ, ਹੈ ਨਾ, ਕਹਿੰਦੇ ਸਾਡੇ ਬਗਜ਼ ਆ ਜਾਂਦੇ ਆ। ਜੇ ਤੁਸੀਂ ਆਪਦੇ ਜਿਹੜੇ ਗੱਦੇ ਆ ਉਹ ਬਾਹਰੋਂ ਕਿਸੇ ਦੇ ਸਿੱਟੇ ਹੋਏ ਗੱਦੇ 5 ਦਿਨ ਜਿਹੜੇ ਬਾਹਰ ਪਏ ਰਹੇ ਜਿਨ੍ਹਾਂ 'ਚ ਬਗਜ਼ ਵੜ ਗਏ, ਜੇ ਤੁਸੀਂ ਘਰੇ ਲੈ ਕੇ ਆਓਗੇ ਤਾਂ ਬਗਜ਼ ਹੀ ਆਉਣੇ ਤੁਹਾਡੇ ਘਰੇ, ਤੁਹਾਡੇ ਘਰੇ ਹੋਰ ਰੱਬ ਨੇ ਥੋੜਾ ਆ ਜਾਣਾ ਵੀ ਇੱਥੇ ਮੈਂ ਦਰਸ਼ਨ ਦੇਣੇ ਨੇ ਆ ਕੇ। ਉਹ ਜ਼ਿੰਮੇਵਾਰੀ ਤੁਹਾਡੀ ਆ। ਲੈਂਡਲੋਰਡ ਨੇ ਇੱਕ ਵਾਰੀ ਤੁਹਾਨੂੰ ਘਰ ਦੇ ਤਾ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਇਹ ਰੂਲਸ ਵੀ ਗਲਤ ਨੇ ਜਿਹੜੇ ਕਹਿੰਦੇ ਆ ਬਈ ਜੀ ਇੱਕ ਵਾਰੀ ਘਰ ਦੇ ਤਾ ਤੇ ਬਾਅਦ ਚ ਵੀ ਪੈਸਟ ਕੰਟਰੋਲ ਆ ਜਿਹੜਾ ਲੈਂਡਲੋਰਡ ਕਿਉਂ ਕਰਾਵੇ, ਤੁਸੀਂ ਗਾਰਬੇਜ ਤੇ ਗਾਰਬੇਜ ਇਕੱਠਾ ਕੀਤਾ। ਅਗੇਨ ਮੈਂ ਉਹਨਾਂ ਟੈਨੈਂਟਸ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਟੈਨੈਂਟਸ ਕੰਪਲਾਇੰਟ ਨੇ, ਬਿਲਕੁਲ ਸਾਫ਼ ਸੁਥਰੇ ਰਹਿੰਦੇ ਨੇ। ਉਹ ਫਿਰ ਲੈਂਡਲੋਰਡ ਤੇ ਟੈਨੈਂਟ ਬੋਰਡ ਦੇ ਵਿੱਚ ਕੀ ਹੁੰਦਾ, ਕਿਉਂਕਿ ਤੁਸੀਂ ਮੰਨੋ ਭਾਵੇਂ ਨਾ ਮੰਨੋ, ਲੈਂਡਲੋਰਡ ਟੈਨੈਂਟ ਬੋਰਡ ਰੈਜ਼ੀਡੈਂਸ਼ੀਅਲ ਟੈਨੈਂਸੀ ਚ ਟੈਨੈਂਟ ਦੀ ਫੇਵਰ ਕਰਦੇ ਨੇ, ਕਮਰਸ਼ੀਅਲ ਜਿਹੜੀ ਟੈਨੈਂਸੀ ਆ ਉਹ ਲੈਂਡਲੋਰਡ ਦੀ ਫੇਵਰ ਕਰਦੇ। ਕਮਰਸ਼ੀਅਲ ਟੈਨੈਂਸੀ ਦੇ ਵਿੱਚ 1 ਤਰੀਕ ਨੂੰ ਤੁਹਾਨੂੰ ਰੈਂਟ ਨਹੀਂ ਆਇਆ, ਉਹਨਾਂ ਨੂੰ ਪਤਾ ਵੀ ਵਪਾਰ ਆ, ਬਿਜ਼ਨਸ ਆ, ਤੁਸੀਂ ਜੇ ਉੱਥੇ ਤਾਲਾ ਲਾ ਸਕਦੇ ਹੋ, 10 ਦਿਨ ਦਾ ਟਾਈਮ ਦਿਓ, 10 ਦਿਨ ਦੇ ਵਿੱਚ ਜੇ ਤੁਹਾਡਾ ਰੈਂਟ ਨਹੀਂ ਨਾ ਮਿਲਿਆ, ਤੁਸੀਂ ਈਵਨ ਸਮਾਨ ਜਿਹੜਾ ਪਿਆ ਉਹ ਵੀ ਜ਼ਬਤ ਕਰ ਸਕਦੇ ਹੋ, ਕਿਸੇ ਹੋਰ ਨੂੰ ਤੁਸੀਂ ਮਹੀਨੇ ਬਾਅਦ ਉਹ ਰੈਂਟ ਤੇ ਦੇ ਦਿਓ, ਇੰਨੀ ਸਖਤਾਈ ਆ। ਇਹ ਟੈਨੈਂਟ ਲੈਂਡਲੋਰਡ ਦੇ ਟੈਨੈਂਟ ਬੋਰਡ ਜਿਹੜਾ ਰੈਜ਼ੀਡੈਂਸ਼ੀਅਲ ਸੈਕਟਰ ਆ ਨਾ, ਇਹਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਇਸ ਤਰ੍ਹਾਂ ਕੀਤੀ ਹੁੰਦੀ ਹੈ, ਸਿਸਟਮ ਇਸ ਤਰ੍ਹਾਂ ਦਾ ਬਣਾਇਆ ਗਿਆ, ਰੂਲਸ ਐਂਡ ਰੈਗੂਲੇਸ਼ਨ ਪਹਿਲਾਂ ਇਸ ਤਰ੍ਹਾਂ ਦੇ ਬਣਾਏ ਗਏ ਨੇ ਬਈ ਉਹ ਟੈਨੈਂਟ ਨੂੰ ਹੀ ਫੇਵਰ ਕਰਦੇ ਨੇ। ਲੈਂਡਲੋਰਡ ਆ ਜਿਹੜਾ ਉਹ ਲੈਂਡਲੋਰਡ ਦਾ ਬੁਰਾ ਹਾਲ ਹੋ ਜਾਂਦਾ, ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਲੈਂਡਲੋਰਡ ਵੀ ਮੈਂ ਕੀ ਗੁਨਾਹ ਕਰ ਲਿਆ, ਮੈਂ ਇੱਕ ਬੰਦੇ ਨੂੰ ਮੈਂ ਰੈਂਟ ਤੇ ਦੇਤੀ। ਮੈਂ ਤੁਹਾਨੂੰ ਇੱਕ ਸੋਲਿਡ ਠੋਸ ਐਗਜ਼ਾਮਪਲ ਦੇਣੀ ਚਾਹੁੰਦਾ, ਮੈਂ ਉਹ ਲੈਂਡਲੋਰਡ ਨੂੰ ਵੀ ਇੱਥੇ ਲਿਆ ਸਕਦਾ। ਕਿਸੇ ਜਗ੍ਹਾ ਦੇ ਉੱਤੇ ਇੱਕ ਛੋਟਾ ਜਿਹਾ ਘਰ ਆ ਪੁਰਾਣਾ, ਸਿਟੀ ਵਾਲਿਆਂ ਨੇ ਅਫੋਰਡੇਬਲ ਹਾਊਸਿੰਗ ਕਰਕੇ ਉਹ ਟੈਨੈਂਟ ਬਾਇਆ ਜੀ ਉੱਥੇ। ਅੱਛਾ, ਉੱਥੇ ਕੀ ਹੋਇਆ, ਉਹ ਟੈਨੈਂਟ ਆ ਜਿਹੜਾ ਉੱਥੇ ਬੈਠਾ, ਇੱਕ ਹੋਰ ਟੈਨੈਂਟ ਆ ਗਿਆ, ਉਹ ਵੀ ਸਿਟੀ ਵਾਲਿਆਂ ਨੇ ਬਿਠਾਇਆ ਸੀ, अफोर्डेबल हाउसिंग के तहत उन्हां दी आपस विच दी लड़ाई हो गई, दोने आपस विच दी लड़े जी, पूरा उन्होंने जी जिवें कौरवां ते पांडवां दा जिहड़ा नाच आ नचिया किसी होर सिटी दी गल आ। अच्छा हुण उन्हां दी ओह रोज उत्थे पुलिस आउंदी आ, जिहड़ा ओह उपर वाले आ जिहड़ा एक कमरे च रहिंदा बंदा ओह जी जदों वाशरूम जांदा ओह पानी दी टैप खुली छड्ड दिंदा, ओह पानी आ जिहड़ा ਉਹ ਪਾਣੀ ਆ ਜਿਹੜਾ ਉਹ ਆਪ ਰੋਟੀ ਪਾਣੀ ਬਣਾਉਂਦਾ ਨੀ, ਉਹ ਪਾਣੀ ਲੀਕ ਹੋ ਕੇ ਤੇ ਥੱਲੇ ਕਿਚਨ ਦੇ ਵਿਚ ਆ ਜਾਂਦਾ, ਛੱਤ ਖਰਾਬ ਹੋ ਗਈ। ਉਹ ਇਕ ਅਟੈਂਡੈਂਟ ਆ ਜਿਹੜਾ ਉਹ ਰੋਟੀ ਪਾਣੀ ਉਥੇ ਬਣਾਉਂਦਾ, ਉਹਨੂੰ ਕਿਚਨ ਜਦੋਂ ਜਾਂਦਾ ਉਥੇ ਕਿਚਨ ਚ ਪਾਣੀ, ਉਥੇ ਸਿਟੀ ਵਾਲੇ ਇੰਸਪੈਕਟਰ ਵੀ ਆਵੇ, ਆ ਉਹ ਪ੍ਰੋਪਰਟੀ ਦੀ ਜੜ ਵੱਡੀ ਗਈ ਜੀ। ਅੱਛਾ ਹੁਣ ਕੀ ਹੁੰਦਾ, ਉਹ ਟੈਨੈਂਟਸ ਨੂੰ ਤੁਸੀਂ ਕੱਢ ਨਹੀਂ ਸਕਦੇ, ਲੈਂਡਲੋਰਡ ਵਿਚਾਰਾ ਸਵੇਰ ਤੋਂ ਸ਼ਾਮ ਰੋਂਦਾ ਰਹਿੰਦਾ ਬੈਠਾ ਵੀ ਮੈਂ ਕੀ ਗੁਨਾਹ ਕਰ ਲਿਆ, ਦੋਨਾਂ ਨੂੰ ਬਿਠਾ ਲਿਆ, ਬਿਠਾਏ ਵੀ ਇਹਨਾਂ ਨੇ ਅਫੋਰਡੇਬਲ ਹਾਊਸਿੰਗ ਵਾਲਿਆਂ ਨੇ ਆ। ਅੱਛਾ ਫਿਰ ਅੰਦਰ ਮੋਲਡ ਲੱਗ ਗਈ, ਇੱਕ ਟੈਨੈਂਟ ਨੇ ਕੰਪਲੇਂਟ ਕਰਤੀ, ਜਦੋਂ ਪਾਣੀ ਜਦੋਂ ਉੱਤੋਂ ਪਾਣੀ ਖੁੱਲ੍ਹਾ ਛੱਡ ਦੇਣਾ ਤੇ ਲੱਕੜ ਦੇ ਨਾਲ ਮੋਲਡ ਹੀ ਲੱਗਣੀ ਆ, ਹੋਰ ਕੀ ਲੱਗਣਾ, ਉੱਥੇ ਹੋਰ ਉੱਥੇ ਫੁੱਲ ਥੋੜਾ ਉੱਗਣੇ ਨੇ। ਅੱਛਾ ਸਿਟੀ ਵਾਲੇ ਆ ਕੇ ਕਹਿੰਦੇ ਵੀ ਭਾਈ ਮੋਲਡ ਦੀ ਕਲੀਨਿੰਗ ਕਰੋ, ਜਦੋਂ ਕਲੀਨਿੰਗ ਕਰਨ ਵਾਲੇ ਮਿਸਤਰੀ ਜਾਂਦੇ ਨੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੰਦੇ, ਕਹਿੰਦੇ ਸਾਨੂੰ ਨੋਟਿਸ ਨਹੀਂ ਦਿੱਤਾ। ਉਹ ਕਲੀਨਿੰਗ ਕਰਨ ਵਾਲਾ ਜਿਹੜਾ ਹੈਗਾ ਕੰਟਰੈਕਟਰ, ਉਹ ਫਿਰ ਵੀਕਐਂਡ ਤੇ ਜਾਂਦਾ, ਵੀਕਐਂਡ ਤੇ ਕਹਿ ਦਿੰਦੇ ਆ ਸਾਨੂੰ ਤਾਂ ਅੱਜ ਛਿੱਕਾਂ ਲੱਗੀਆਂ ਹੋਈਆਂ ਨੇ, ਸਾਨੂੰ ਇਨਫੈਕਸ਼ਨ ਨਾ ਹੋ ਜਾਏ, ਅਸੀਂ ਫਾਲਤੂ ਬੰਦੇ ਨੂੰ ਅੰਦਰ ਨਹੀਂ ਆਉਣ ਦਿੰਦੇ। ਫਾਈਨ ਲੈਂਡਲੋਰਡ ਨੂੰ ਪਈ ਜਾਂਦਾ, ਟੈਨੈਂਟ ਆਪਸ ਵਿੱਚ ਦੀ ਦੋਨੇ ਲੜਦੇ ਨੇ, ਬੰਦਾ ਕਰੇ ਤਾਂ ਕੀ ਕਰੇ ਤੁਸੀਂ ਦੱਸੋ। ਤਾਂ ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੱਤੀ ਆ। ਇੱਕ ਇੱਥੇ ਮਿਸਟਰ ਜੌਲ ਦੀ ਵੀਡੀਓ ਤੁਸੀਂ ਸੁਣਿਓ, ਇੱਥੇ ਉਹਨਾਂ ਦੇ ਘਰ ਦਾ ਟੈਨੈਂਟ ਨੇ ਜਿਹੜੇ ਲੱਖ ਡਾਲਰ ਦਾ ਨੁਕਸਾਨ ਕਰ ਗਏ। ਇੱਕ ਹੋਰ ਵੀਡੀਓ ਦੇਖਿਓ ਤੁਸੀਂ ਜਿੱਥੇ ਪੁਲਿਸ ਵੀ ਇਨਵੋਲਵ ਹੋਈ ਸੀ, ਜਿੱਥੇ ਘਰ ਕਿਸੇ ਹੋਰ ਨਾਂ ਤੇ ਲਿਆ ਤੇ 10 ਬੰਦੇ ਹੋਰ ਵੜੇ ਹੋਏ ਨੇ। ਪੁਲਿਸ ਵਾਲੇ ਭਾਈ ਸਾਹਿਬ ਜਦੋਂ ਇਹਨਾਂ ਕੋਲ ਜਾਈਦਾ, ਇਹ ਕਹਿੰਦੇ ਜੀ ਅਸੀਂ ਤਾਂ ਅੰਦਰ ਹੀ ਨਹੀਂ ਜਾ ਸਕਦੇ। ਉਹ ਭਾਈ ਕਿਸੇ ਦਾ ਘਰ ਕਿਸੇ ਨੂੰ ਰੈਂਟ ਦੇ ਦਿੱਤਾ, ਤੀਜਾ ਬੰਦਾ ਉੱਥੇ ਕਬਜ਼ਾ ਕਰੀ ਬੈਠਾ, ਤੇ ਪੁਲਿਸ ਵਾਲਿਆਂ ਨੂੰ ਪੁੱਛੋ ਠੀਕ ਆ ਤੁਹਾਡੇ ਰੂਲਸ ਐਂਡ ਰੈਗੂਲੇਸ਼ਨ ਹੋਣਗੇ, ਪਰ ਇਹ ਕਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਵੀ ਇਹ ਇਲੀਗਲ ਬੰਦੇ ਘਰ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ। ਇੱਥੇ ਤੁਹਾਡੇ ਘਰ ਦੇ ਅੰਦਰ ਕੋਈ ਬੰਦਾ ਆ ਜੇ, ਘਰ ਖਾਲੀ ਪਿਆ, ਉਹ ਰਹਿਣ ਲੱਗ ਜੇ, ਤੁਸੀਂ ਕਹੋ ਜੀ ਪੁਲਿਸ ਵਾਲਿਆਂ ਨੂੰ ਬਈ ਭਾਈ ਸਾਡੇ ਘਰੇ ਕੋਈ ਰਹਿਣ ਲੱਗ ਗਿਆ। ਪੁਲਿਸ ਵਾਲੇ ਜਾਣ, ਉਹ ਕਹੋ ਜੀ ਮੈਂ ਤਾਂ ਟੈਨੈਂਟ ਹਾਂ। ਪੁਲਿਸ ਵਾਲੇ ਵਾਪਸ ਆ ਜਾਂਦੇ, ਕਹਿਣਗੇ ਜੀ ਤਾਂ ਮਸਲਾ ਜਿਹੜਾ ਲੈਂਡਲੋਰਡ ਤੇ ਟੈਨੈਂਟ ਦਾ ਮਸਲਾ ਬਣ ਗਿਆ, ਭਾਵੇਂ ਉਹ ਟੈਨੈਂਟ ਹੋਵੇ ਜਾਂ ਨਾ ਹੋਵੇ। ਪੁਲਿਸ ਵਾਲੇ ਕਹਿੰਦੇ ਸਾਡੀ ਕੋਈ ਡਿਊਟੀ ਨਹੀਂ, ਬਸ ਇਹ ਤੁਹਾਡੇ ਇਨ ਬਿਟਵੀਨ ਹੈਗਾ। ਮਤਲਬ ਇੰਨਾ ਕੁ ਕੰਮ ਵਿਗੜਿਆ ਹੋਇਆ ਇੱਥੇ, ਮੈਨੂੰ ਨਹੀਂ ਪਤਾ ਵੀ ਬਿੱਲ 60 ਜਿਹੜਾ ਟੈਨੈਂਟ ਸੰਬੰਧੀ ਇਹ ਇਸ਼ੂਜ਼ ਹੱਲ ਹੋਣਗੇ ਕਿ ਨਹੀਂ ਹੋਣਗੇ, ਪਰ ਕੁਝ ਗੱਲਾਂ ਨੇ। ਆਪਾਂ ਬਿੱਲ ਵੱਲ ਦਾਵਾਂਗੇ ਤਾਂ ਪਾਲੇ ਦੁਆਲੇ ਕਹਾਣੀਆਂ ਪੈ ਜਾਂਦੇ ਆ, ਸ਼ਾਇਦ ਇੱਕ ਕਾਲਰ ਸਾਡੇ ਨਾਲ ਨੇ, ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਸਤਿ ਸ੍ਰੀ ਅਕਾਲ
ਸਾਨੂੰ ਜੀ,
ਠੀਕ ਠਾਕ ਹੋ ਜੀ ਤੁਸੀਂ?
ਵਧੀਆ ਵਧੀਆ। ਬਿੱਲ 60 ਤਾਂ ਚਲੋ ਇਹਨੂੰ ਰਿਵਿਊ ਕਰਾਂਗੇ ਜਿੱਦਾਂ ਜਿੱਦਾਂ ਲੋੜ ਪੈ।
ਹਾਂਜੀ ਹਾਂਜੀ, ਬਹੁਤ ਤਰ੍ਹਾਂ ਨੇ। ਹਾਂਜੀ,
ਇਹ ਜ਼ਰੂਰ ਗੱਲ ਸੁਣੀ ਆ ਵੀ ਜਿਹੜੀ ਟੈਨੈਂਟ ਤੇ ਆਪਣਾ ਹੈਗਾ ਆ ਲੈਂਡਲੋਰਡ, ਇਹਦੇ ਚ ਕੋਈ ਬਹੁਤਾ ਵੱਡਾ ਫਰਕ ਥੋੜਾ, ਜਿਹੜਾ ਕਾਨੂੰਨ ਤੇ ਬਾਅਦ ਹੀ ਉਹੀ ਰਹਿਣਾ। ਇਹਦੇ ਚ ਜਿਵੇਂ ਅੱਗੇ ਉਹਨਾਂ ਕੋਲ 14 ਦਿਨ ਹੁੰਦੇ ਸੀਗੇ
ਉਧਰ ਹੀ ਆਉਣਾ। ਬਿਲਕੁਲ ਬਿਲਕੁਲ ਠੀਕ ਆ, ਬਿਲਕੁਲ
ਥੋੜਾ ਹੀ ਫਰਕ ਆ। ਪ੍ਰੋਸੈਸ ਓਨਾ ਚਿਰ ਚੱਲਣਾ ਜਿੰਨਾ ਚਿਰ ਉਹਨਾਂ ਦੇ ਜਿਹੜਾ ਬੋਰਡ ਆ ਉਹਦੇ ਸਾਹਮਣੇ ਕੇਸ ਨਹੀਂ ਜਾਂਦਾ, ਉਹਨੂੰ 5-6 ਮਹੀਨੇ ਲੱਗ ਹੀ ਜਾਣੇ। ਹਾਂਜੀ
ਹਾਂਜੀ
ਬਰਾਜੀ, ਅਸਲ ਦੇ ਵਿੱਚ ਪਤਾ ਪ੍ਰੋਬਲਮ ਕੀ ਆ, ਜਿਹੜੇ ਤੇ ਲੈਂਡਲੋਰਡ ਆ ਥੋੜੇ ਜੇ ਲਾਲਚੀ, ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਤੇ ਜਿਹੜੇ ਰੈਂਟਰ ਜਿਹੜੇ ਆ ਬੇਈਮਾਨ ਆ ਉਹਨਾਂ ਨੂੰ ਪ੍ਰੋਬਲਮ ਆਉਣੀ ਆ। ਹੋਰ ਇਹ ਤੋਂ ਵੱਡੀ ਕੋਈ ਪ੍ਰੋਬਲਮ ਨਹੀਂ
ਆ, ਜਾਂ ਬੇਸਿਕ ਬੰਦੇ ਦਾ ਨੇਚਰ ਆ ਜੀ, ਬੰਦੇ ਦਾ ਨੇਚਰ ਆ, ਬੇਈਮਾਨਾਂ ਨੂੰ ਹੀ ਪ੍ਰੋਬਲਮ ਆਉਂਦੀ ਆ।
ਜਿਹੜੇ ਨਾ ਪਹਿਲੋਂ ਅੱਜ ਤੋਂ 30-40 ਸਾਲ ਪਹਿਲੋਂ ਜਦੋਂ ਰੈਂਟ ਤੇ ਕੋਈ ਵੀ ਕਿਸੇ ਨੇ ਬੇਸਮੈਂਟ ਦੇਣੀ ਆ ਰੈਂਟ ਦੇ ਘਰ, ਉਹ ਆਪਣੇ ਬੰਦਿਆਂ ਨੂੰ ਜਿਆਦਾ ਰੈਂਟ ਤੇ ਕਰਦਾ ਸੀ, ਕਿਉਂਕਿ ਜਿਹੜੇ ਗੋਰੇ ਲੋਕ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਇਹਨਾਂ ਨੂੰ ਹਜੇ ਬਹੁਤੀ ਨੌਲੇਜ ਨਹੀਂ ਸੀ, ਉਹਨਾਂ ਦਾ ਐਡਵਾਂਟੇਜ ਲੈਂਦੇ ਹੁੰਦੇ ਸੀ, 5-5-6-6 ਮਹੀਨੇ ਰਹਿ ਕੇ ਰੈਂਟ ਨਹੀਂ ਦਿੰਦੇ ਹੁੰਦੇ, ਨੜ ਜਾਂਦੇ ਸੀ ਇਹੋ ਜਿਹਾ ਕੰਮ ਕਰਦੇ ਸੀ।
ਹਾਂਜੀ,
ਹੁਣ ਜ਼ਮਾਨਾ ਬਦਲ ਗਿਆ, ਹੁਣ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਨਹੀਂ ਰੈਂਟ ਤੇ ਚੜਾਉਣਾ ਚਾਹੀਦਾ, ਵਾਈਟ ਪਾਪ ਦੇ ਲੋਕੀ ਜਿਹੜੇ ਉਹਨਾਂ ਨੂੰ ਭਾਵੇਂ ਤੁਸੀਂ ਚੜਾ ਦਿਓ, ਉਹਨਾਂ ਦੀ ਪੂਰੀ ਜਿਹੜੀ ਆ ਨਾ ਜਾਬ ਜੋ ਵੀ ਲੀਜ਼ ਦੇ ਪ੍ਰੋਸੈਸ ਹੁੰਦਾ ਉਹਨੂੰ ਦੇਖੇ, ਤੇ ਆਪਣੇ ਬੰਦਿਆਂ ਨੂੰ ਇਹ ਚਾਹੀਦਾ ਵੀ 6 ਮਹੀਨੇ ਹੈ ਨਾ ਜਿਹੜੇ ਵਾਈਟ ਲੋਕ ਆ ਉਹਨਾਂ ਕੋਲੋਂ ਜਦ ਰੈਂਟ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਰੈਂਟ ਤੇ ਕਿਵੇਂ ਰਹੀਦਾ।
ਇਸ ਦੇ
ਸੋ ਜਦੋਂ ਕੋਈ ਬੰਦਾ ਫਸਿਆ ਹੋਵੇ ਉਹਦਾ ਜਦੋਂ ਦੂਜਾ ਬੰਦਾ ਨਾ ਅਨਨੈਸੈਸਰੀ ਐਡਵਾਂਟੇਜ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਤੇ ਉਹ ਪ੍ਰੋਬਲਮ ਚ ਪਾਏਗਾ ਆਪ ਬਹੁਤ ਹੀ ਵੱਡੀ ਪ੍ਰੋਬਲਮ ਚ ਪੈ ਜਾਊਗਾ। ਹਾਂਜੀ
ਸਟ੍ਰੈਸ ਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਸਟ੍ਰੈਸ ਆ ਆਪਣਾ ਨੁਕਸਾਨ ਕਰਦਾ ਜਿਹਦੇ ਲੌਂਗ ਟਰਮ ਆਫਟਰ ਇਫੈਕਟਸ ਹੁੰਦੇ ਨੇ ਜਿਹੜੇ ਕਈ ਸਾਲਾਂ ਬਾਅਦ ਪਤਾ ਲੱਗਦਾ ਵੀ ਮੈਂ ਸਾਲ ਸਟ੍ਰੈਸ ਚ ਰਿਹਾ ਸੀ ਹੁਣ ਮੇਰੀਆਂ ਨਾੜੀਆਂ ਬੰਦ ਹੋ ਗਈਆਂ ਫਿਰ ਹਨਾ ਆਰਟਰੀਜ਼ ਹਨਾ
ਮਤਲਬ ਨਾ ਉਹਦਾ ਅੱਗੋਂ ਫਿਰ ਜਿਹੜਾ ਜਿੱਦਾਂ ਆਪਾਂ ਕਹਿੰਦੇ ਹਾਂ ਕੰਟੈਕਟ ਖਰਾਬ ਹੋ ਗਿਆ ਤੇ ਉਹਦਾ ਜਿਹੜਾ ਆ ਬਿਜ਼ਨਸ ਖਰਾਬ ਹੋ ਜਾਣਾ ਚਾਹੇ ਉਹ ਰੈਂਟਿੰਗ ਦਾ ਬਿਜ਼ਨਸ ਉਹਨੇ ਰੈਂਟ ਹੁਣ ਕਈ ਬੰਦਿਆਂ ਨੇ ਤੇ ਇਹੋ ਜਿਹਾ ਬਣਾਇਆ ਹੁੰਦਾ ਵੀ ਪੰਜ ਛੇ ਮਹੀਨੇ ਰਹਿਣਾ ਜੇ ਸਾਨੂੰ ਫਸਟ ਤੇ ਸੈਕੰਡ ਰੈਂਟ ਦੇਣਾ ਵੀ ਪੈ ਗਿਆ ਉਹ ਇੱਕ ਵਾਰੀ ਦੇ ਕੇ ਬਾਕੀ ਪੰਜ ਛੇ ਮਹੀਨੇ ਅਸੀਂ ਬਾਅਦ ਫਿਰ ਫ੍ਰੀ ਤੇ ਰਹਿ ਜਾਵਾਂਗੇ ਮੁੜ ਕੇ ਕੋਈ ਹੋਰ ਲੱਭ ਲਵਾਂਗੇ ਪਰ ਜਿਹੜਾ ਅਸਲ ਚ ਹੁਣ ਤੁਸੀਂ ਰੀਅਲ ਸਟੇਟ ਦੇ ਵਿੱਚ ਤੁਸੀਂ ਲੀਜ਼ ਤੇ ਵੀ ਚੜਾਈਆਂ ਹੋਣੀਆਂ ਪ੍ਰਾਪਰਟੀਆਂ ਘਰ ਵੀ ਆ ਉਹਦੇ ਵਿੱਚ ਪੂਰਾ ਪੇਪਰ ਵਰਕ ਹੁੰਦਾ ਸਾਰੇ ਅਗਲੇ ਦਾ ਕ੍ਰੈਡਿਟ ਚੈੱਕ ਕੀਤਾ ਜਾਂਦਾ ਜੋਬ ਵਿਊ ਸਾਰਾ ਕੁਝ ਦੇਖ ਕੇ ਹੀ ਬੰਦਾ ਰੈਂਟ ਤੇ ਚੜਾਉਂਦਾ ਹਾਂਜੀ ਤੇ ਜੇ ਉਦਾਂ ਹੀ ਆਪਾਂ ਉਹਨੂੰ ਚੜਾਤਾ ਰੈਂਟ ਤੇ ਫਿਰ ਉਹਦੀ ਕੋਈ ਪਿੱਛੋਂ ਪੈਰਵਾਈ ਨੀ ਕੀਤੀ ਹੁਣ ਬੰਦਾ ਜੇ ਖੇਤਾਂ ਨੂੰ ਦੋ ਦਿਨ ਨਾ ਜਾਵੇ ਤਾਂ ਤੁਹਾਨੂੰ ਪਤਾ ਹੀ ਉੱਥੇ ਕੀ ਹੁੰਦਾ ਹੁਣ ਜਿਹੜੀ ਪ੍ਰੋਪਰਟੀ ਤੁਸੀਂ ਮਹੀਨਾ ਦੋ ਮਹੀਨੇ ਗਏ ਹੀ ਨੀ ਸਿਰਫ ਰੈਂਟ ਲੈਣ ਵਾਸਤੇ ਗਏ ਤੇ ਅਗਲਿਆਂ ਨੇ ਆਪਣੀ ਮਰਜ਼ੀ ਨਹੀਂ ਕਰਨੀ ਆ ਅਗਲਿਆਂ ਨੇ ਤੇ ਕਹਿਣਾ ਆ ਵੀ ਖਰਾਬ ਹੋ ਗਿਆ ਠੀਕ ਕਰਾਜੋ ਆ ਵੀ ਖਰਾਬ ਹੋ ਗਿਆ ਠੀਕ ਕਰਾਜੋ ਇਜ਼ ਅ ਬਿਜ਼ਨਸ ਤੇ ਇਹਨੂੰ ਅਗਰ ਤੁਸੀਂ ਬਿਜ਼ਨਸ ਵਾਂਗੂ ਹੀ ਰਨ ਕਰਦੇ ਆ ਫੇਰ ਹੀ ਤੁਸੀਂ ਇਹਦੇ ਵਿੱਚ ਸਕਸੈਸਫੁਲ ਹੋ ਸਕਦੇ ਆ ਤੇ ਜੇ ਹੁਣ ਜਿਹੜੀ ਅਸੀਂ ਪ੍ਰੋਪਰਟੀ ਦੇ ਵਿੱਚ ਆਪ ਰਹਿਣਾ ਆ ਉੱਥੇ ਜੇ ਅਸੀਂ ਕਿਸੇ ਨੂੰ ਰੈਂਟ ਤੇ ਦੇਣੀ ਉਹਦਾ ਇੱਕ ਹੀ ਸੋਲੂਸ਼ਨ ਆ ਜੇ ਫੈਮਿਲੀ ਵਾਂਗੂ ਰਹਿ ਸਕਦੇ ਆ ਤਾਂ ਦਿਓ ਨਹੀਂ ਤਾਂ ਉਸ ਪ੍ਰੋਪਰਟੀ ਵਿੱਚ ਆਪ ਕਦੇ ਨਾ ਰਹੋ ਜਿੱਥੇ ਤੁਸੀਂ ਰੈਂਟ ਦੀ ਪ੍ਰੋਪਰਟੀ ਮਤਲਬ ਚੜਾਉਣੀ ਆ ਇਹ ਮੈਂ ਆਪਣੇ ਮੁੰਡਿਆਂ ਨੂੰ ਇਹੀ ਦਿੰਦਾ ਹੁੰਦਾ ਸਲਾਹ ਵੀ ਜਿਹੜੀ ਪ੍ਰੋਪਰਟੀ ਤੁਸੀਂ ਰੈਂਟ ਤੇ ਦੇਣੀ ਹੈ ਨਾ ਉੱਥੇ ਆਪ ਨਾ ਰਿਹੋ ਬਸ ਇੰਨਾ ਜ਼ਰੂਰ ਖਿਆਲ ਰੱਖਿਓ ਐਜ਼ ਅ ਬਿਜ਼ਨਸ ਟ੍ਰੀਟ ਕਰਿਓ ਫਰੋਮ ਦ ਬਿਗਿਨਿੰਗ ਪੇਪਰ ਵਰਕ ਸਾਰਾ ਦੇਖੋ ਵੀ ਕਿਹੜਾ ਚਾਹੀਦਾ ਆ ਕਿ ਉਹ ਬੰਦਾ ਉਹ ਰੈਂਟ ਪੇ ਕਰੂਗਾ ਵੀ ਕਿ ਉਹਦੀ ਕਪੈਸਿਟੀ ਹੈਗੀ ਜਾਂ ਨਹੀਂ ਹੈਗੀ ਕਿਉਂਕਿ ਜਿਹੜੀਆਂ ਕੋਰਟ ਸਿਸਟਮ ਉਹ ਹਮੇਸ਼ਾ ਪੂਰ ਬੰਦੇ ਦਾ ਸਾਥ ਦਊਗੀਆਂ ਵੀ ਹੋ ਸਕਦਾ ਵਿਚਾਰੇ ਦੀ ਜਾਬ ਚਲੀ ਗਈ ਇਹ ਗਰੀਬ ਬੰਦਾ ਕੀ ਕਰ ਲਊਗਾ ਰਿਹਾ ਇਹ ਫਿਰ ਵੀ ਰਿਚ ਬੰਦਾ ਮਰਨ ਨਹੀਂ ਲੱਗਿਆ ਨੇ ਇੰਸ਼ੋਰੈਂਸ ਵੀ ਕਰਾਈ ਹੋਣੀਆਂ ਕਈ ਕੁਛ ਹੋਣਾ ਉਹ ਜੱਜ ਬਹੁਤ ਛੋਟੀ ਛੋਟੀਆਂ ਗੱਲਾਂ ਸੋਚਦਾ ਵੀ ਇਹਨੇ ਫਿਰ ਵੀ ਇਹ ਵਕਤ ਕਰ ਲੈਣਾ ਜਿਹੜਾ ਗਰੀਬ ਬੰਦਾ ਇਹ ਮਾਰਿਆ ਜਾਊਗਾ ਉਹਦੀ ਨੈਚੁਰਲੀ ਉਹਦੇ ਨਾਲ ਥੋੜੀ ਜਿਹੀ ਫੇਵਰ ਜ਼ਰੂਰ ਹੀ ਹੋ ਜਾਂਦੀ ਆ ਹਾਂਜੀ ਤੇ ਬਾਕੀ ਜਿਹੜਾ ਬਿੱਲ ਜਨਰਲੀ ਸਪੀਕਿੰਗ ਇਹਦੇ ਵਿੱਚ ਸਿਰਫ ਹੀ ਓਵਰਹੋਲ ਹੀ ਹੁੰਦਾ ਜੇ ਅਸੀਂ ਕਹਿ ਦਈਏ ਬਿਲਕੁਲ ਸਭ ਕੁਝ ਨਵਾਂ ਹੀ ਉੱਤੇ ਉਤਰਿਆ ਉਹ ਨਹੀਂ ਹੁੰਦਾ ਜਿਵੇਂ ਹੁਣ ਆਪਾਂ ਕਾਰ ਨੂੰ ਆਪਾਂ ਸਰਵਿਸ ਕਰਾਉਣ ਲੈ ਜਾਈਦਾ ਕਾਰ ਤੇ ਉਹ ਹੀ ਹੁੰਦੀ ਉਹਦੀ ਟਾਈਮ ਟੂ ਟਾਈਮ ਥੋੜੀ ਜਿਹੀ ਸਰਵਿਸ ਆਉਣ ਵਾਲੀ ਹੁੰਦੀ ਆ ਉਹਦੇ ਵਿੱਚ ਥੋੜੀ ਜਿਹੀ ਫਲੈਕਸੀਬਿਲਟੀ ਕਿਸੇ ਦਿਨ ਵਧਾ ਤੇ ਕਿਸੇ ਚ ਘਟਾ ਤੇ ਕਿਸੇ ਚੀਜ਼ ਦੇ ਵਿੱਚ ਜਾਂ ਇਸ ਚੀਜ਼ ਤੇ ਪੈਰਵਾਈ ਨਹੀਂ ਹੋ ਰਹੀ ਇਹਦੇ ਤੇ ਇਸ ਤਰ੍ਹਾਂ ਪੈਰਵਾਈ ਹੋਣੀ ਚਾਹੀਦੀ ਉਹਨੂੰ ਰੀਨਿਊ ਹੀ ਬੇਸਿਕਲੀ ਕੀਤਾ ਜਾਂਦਾ ਉਹਦੇ ਵਿੱਚ ਕੋਈ ਬਹੁਤਾ ਵੱਡਾ ਇੰਨੀ ਕੋਈ ਫੰਡਾਮੈਂਟਲ ਜਿੱਦਾਂ ਕਹਿੰਦੇ ਆ ਡੇ ਨਾਈਟ ਵਾਲੀ ਕੋਈ ਚੇਂਜ ਨਹੀਂ ਕਦੇ ਵੀ ਆਉਂਦੀ ਕਿਉਂਕਿ ਉਹ ਜਿਹੜੇ ਮੋਸਟ ਜਿਹੜੇ ਆ ਲਾ ਆ ਜਾਂ ਜੋ ਰੈਗੂਲੇਸ਼ਨ ਉਹ ਤਾਂ ਪਹਿਲਾਂ ਹੀ ਲਿਖੀਆਂ ਹੋਈਆਂ ਸਿਰਫ ਉਹਨਾਂ ਨੂੰ ਰਿਵਾਈਜ਼ ਕਰਨਾ ਰਿਮਾਇੰਡ ਕਰਨਾ ਥੋੜਾ ਜਿਹਾ ਰੀਨਿਊ ਕਰਨਾ ਹੁੰਦਾ ਇਹਦੇ ਤੋਂ ਜ਼ਿਆਦਾ ਕੋਈ ਨਹੀਂ ਬਾਕੀ ਜਿਹੜੀ ਟੈਨੈਂਟ ਤੇ ਆਪਣੇ ਹੈਗੀ ਆ ਲੈਂਡ ਲੋਰਡ ਦੀ ਪ੍ਰੋਬਲਮ ਆ ਇਹ ਇਹਨਾਂ ਦੀ ਖੁਦ ਦੀ ਆਪਣੀ ਕੀਤੀ ਹੁੰਦੀ ਆ ਮੈਂ ਹੁਣ ਟਰੱਕਿੰਗ ਦੇ ਵਿੱਚ ਦੇਖਿਆ ਮੈਨੂੰ ਕੰਪਨੀ ਵਾਲੇ ਕਹਿੰਦੇ ਤੂੰ ਪਹਿਲੀ ਵਾਰੀ ਕਿੱਦਾਂ ਵਧੀਆ ਡਰਾਈਵਰ ਲੱਭ ਲੈਂਦਾ ਮੈਂ ਲੱਭਣਾ ਦੱਸ ਸਿੱਧਾ ਹਿਸਾਬ ਹੈ ਮੈਂ ਉਹਨਾਂ ਨੂੰ ਪਹਿਲਾਂ ਸਕਰੀਨਿੰਗ ਉਸ ਹਿਸਾਬ ਨਾਲ ਕਰਨੀ ਆ ਤੁਸੀਂ ਪਹਿਲਾਂ ਆਪਣਾ ਟਰੱਕ ਭੁਲਾ ਕੇ ਬਾਅਦ ਚ ਤੁਹਾਨੂੰ ਪਤਾ ਲੱਗਦਾ ਵੀ ਡਰਾਈਵਰ ਹੀ ਮਾੜਾ ਸੀ ਹਾਂਜੀ ਤੁਹਾਨੂੰ ਪਹਿਲਾਂ ਸਕਰੀਨਿੰਗ ਨਹੀਂ ਉਹਦੀ ਕਰਨੀ ਆਉਂਦੀ ਵੀ ਇਹਦੀ ਨੇਚਰ ਕੀ ਆ ਇਹ ਵਾਕਈ ਡਰਾਈਵਿੰਗ ਕਰਨੀ ਚਾਹੁੰਦਾ ਵੀ ਆ ਕਿ ਉਦਾਂ ਹੀ ਜੋਬ ਲੱਭਣੀ ਚਾਹੁੰਦਾ ਸੋ ਇਹ ਥੋੜਾ ਜਿਹਾ ਵੇਖਣੀ ਪੈਂਦੀ ਆ ਵੀ ਅਗਲੇ ਦੀ ਰੈਪੂਟੇਸ਼ਨ ਕੀ ਆ ਤੇ ਇਹ ਇਹ ਗਵਰਨਮੈਂਟ ਨੇ ਨੀ ਤੁਹਾਡੀਆਂ ਪ੍ਰੋਬਲਮਾਂ ਕਰੀ ਜੇ ਸੋਲਵ ਕਰਨੀਆਂ ਇਹ ਤਾਂ ਜਦੋਂ ਫਿਰ ਪ੍ਰੋਬਲਮ ਹੱਦੋਂ ਵਧੇ ਹੀ ਗਈ ਤੁਹਾਡੇ ਕੋਲ ਚੋਇਸ ਹੀ ਹੈ ਨੀ ਗੀ ਤਾਂ ਹੀ ਉਹਨਾਂ ਦੇ ਜਾਓਗੇ ਇਹ ਪ੍ਰੋਬਲਮ ਬੰਦੇ ਦੀ ਆਪਣੀ ਹੀ ਕ੍ਰੀਏਟ ਕੀਤੀ ਹੁੰਦੀ ਆਪ ਹੀ ਉਹਨੂੰ ਬੰਦਾ ਨੈਗੋਸ਼ੀਏਟ ਕਰ ਸਕਦਾ ਜਿੱਦਾਂ ਤੁਸੀਂ ਕਿਹਾ ਵੀ ਮੈਜੋਰਟੀ ਆਫ ਲੋਕ ਜਿਹੜੇ ਆ ਬੜੇ ਠੀਕ ਆ ਥੋੜੇ ਬੰਦੇ ਆ ਜਿਹੜੇ ਚਾਹੇ ਉਹ ਟੈਨੈਂਟ ਆ ਜਾਂ ਲੈਂਡ ਲੋਰਡ ਆ ਉਹ ਹੀ ਸਾਰੇ ਨਾ ਮਤਲਬ ਸਿਸਟਮ ਨੂੰ ਖਰਾਬ ਕਰਦੇ ਆ ਗਵਰਨਮੈਂਟ ਦਾ ਟਾਈਮ ਖਰਾਬ ਕਰਦੇ ਆ ਦੂਜੇ ਆਫਿਸ ਦਾ ਕਰਦੇ ਆ ਲੋਕਾਂ ਨੂੰ ਫਿਰ ਨਵੀਂ ਡਿਪਾਰਟਮੈਂਟ ਗਵਰਨਮੈਂਟ ਨੇ ਬਣਾਉਣੀ ਪੈਂਦੀ ਇਹਨਾਂ ਦਾ ਬੋਰਡ ਬਣਾਉਣਾ ਪੈਂਦਾ ਫਿਰ ਲੋਕਾਂ ਨੂੰ ਦੱਸਣਾ ਪੈਂਦਾ ਆ ਦੇਖੋ ਜੀ ਅਸੀਂ ਨਵਾਂ ਬੋਰਡ ਬਣਾਤਾ 100 ਜੋਬ ਕ੍ਰੀਏਟ ਕਰਾਤੀ ਉਹ ਸਾਰਾ ਟੈਕਸਪੇਅਰ ਦਾ ਹੀ ਪੈਸਾ ਖਰਾਬ ਹੁੰਦਾ ਜਿਹੜੀਆਂ ਵੀ ਲੋਕੀ ਇਹਨੇ ਇਹ ਕਰਦੇ ਆ ਗਲਤੀਆਂ ਜਾਂ ਕਰਪਸ਼ਨ ਕਰਦੇ ਆ ਉਹਦਾ ਮੁੜ ਘਿੜ ਕੇ ਘੁੰਮ ਘੁਮਾ ਕੇ ਭਾਰ ਉਹਨਾਂ ਦੇ ਸਿਰ ਦੇ ਉੱਤੇ ਹੀ ਪੈਂਦਾ ਸੋ ਸੋਸਾਇਟੀ ਨੂੰ ਖੁਦ ਹੀ ਆਪਣੇ ਆਪ ਹੀ ਸਮਝ ਕੇ ਚੱਲਣਾ ਚਾਹੀਦਾ ਵੀ ਜੇ ਅਸੀਂ ਲੈਂਡ ਲੋਰਡ ਆ ਤੇ ਵਧੀਆ ਲੈਂਡ ਲੋਰਡ ਕੌਣ ਹੁੰਦਾ ਹਾਂਜੀ ਜਾਂ ਅਸੀਂ ਟੈਨੈਂਟ ਆ ਤੇ ਅਸੀਂ ਮਤਲਬ ਕਿਸ ਤਰ੍ਹਾਂ ਜਿਹੜੇ ਵਧੀਆ ਟੈਨੈਂਟ ਆ ਨਾ ਬਰਾਜ ਜਿਵੇਂ ਤਾਂ ਵੀ 25 ਸਾਲ ਹੋ ਗਿਆ ਮੈਂ ਕਦੇ ਦਾ ਬੇਸਮੈਂਟ ਚੜਾਈ ਨੀ ਉਹਨਾਂ ਨੂੰ ਥੋੜੀ ਜਿਹੀ ਬ੍ਰੇਕ ਦੇ ਦਿਓ ਨਾ ਉਹ ਬਹੁਤ ਹੀ ਤੁਹਾਡਾ ਖਿਆਲ ਰੱਖਦੇ ਆ ਤੁਹਾਡੇ $50 ਛੱਡੇ ਹੋਏ ਨਾ ਤੁਹਾਡਾ ਬਹੁਤ ਹੀ ਜ਼ਿਆਦਾ ਫਾਇਦਾ ਕਰ ਜਾਂਦੇ ਐਂਡ ਤੇ
ਬਿਲਕੁਲ
ਇੰਨੇ
ਬਿਲਕੁਲ ਜੀ ਬਹੁਤ ਵਧੀਆ ਜਾਣਕਾਰੀ ਸਿੱਧੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਿਲਕੁਲ ਜੀ ਇਹ ਤਾਂ ਰੂਲਸ ਐਂਡ ਰੈਗੂਲੇ
ਤੇ ਜੇ ਉਹਨੇ ਆਪ ਮੂਵ ਕਰਨਾ ਪਹਿਲਾਂ ਜੇ ਆਪ ਵੀ ਮੂਵ ਕਰਨਾ ਨਾ ਤੁਸੀਂ ਖਾਲੀ ਕਰਾਉਣੀ ਆ ਤੇ ਤੁਸੀਂ ਮਹੀਨੇ ਦਾ ਰੈਂਟ ਆ ਜਿਹੜਾ ਟੈਨੈਂਟ ਨੂੰ ਜਿਹੜਾ ਲਾਸਟ ਮਹੀਨੇ ਦਾ ਲੋਕ ਲੈਂਦੇ ਹੀ ਹੁੰਦੇ ਆ ਨਾ ਟੈਨੈਂਟ ਦਿੰਦੇ ਵੀ ਹੁੰਦੇ ਆ ਫਸਟ ਐਂਡ ਲਾਸਟ ਹਾਲਾਂਕਿ ਜ਼ਰੂਰੀ ਨਹੀਂ ਹੁੰਦਾ ਤੇ ਉਹ ਲਾਸਟ ਮਹੀਨੇ ਦਾ ਰੈਂਟ ਆ ਜਿਹੜਾ ਟੈਨੈਂਟ ਨੂੰ ਛੱਡਿਆ ਜਾਂਦਾ ਸੀ ਹੁਣ ਜੇ ਕਿਸੇ ਬੰਦੇ ਨੇ ਆਪ ਮੂਵ ਕਰਨਾ ਆਪਣੇ ਯੂਨਿਟ ਦੇ ਵਿੱਚ ਲੈਂਡਲੋਰਡ ਨੇ ਤੇ ਫਿਰ ਉਹ 120 ਦਿਨਾਂ ਦਾ ਨੋਟਿਸ ਦੇਵੇ ਤੇ ਉਹਨੂੰ ਇੱਕ ਮਹੀਨੇ ਦਾ ਰੈਂਟ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ। ਪਹਿਲਾਂ ਕੀ ਸੀ ਵੀ ਜੇ ਰੈਂਟ ਨਹੀਂ ਮਿਲਿਆ ਤੇ 14 ਦਿਨ ਬਾਅਦ ਲੈਂਡਲੋਰਡ ਆ ਜਿਹੜਾ ਉਹ ਨੋਟਿਸ ਦੇ ਸਕਦਾ ਸੀਗਾ ਕਿਸੇ ਵੀ ਤਰ੍ਹਾਂ ਦਾ ਨਾਨ ਪੇਮੈਂਟ ਦਾ ਨੋਟਿਸ ਦੇ ਕੇ ਅੱਗੇ ਕਾਰਵਾਈ ਕਰ ਸਕਦਾ ਸੀ ਲੈਂਡਲੋਰਡ ਤੇ ਟੈਨੈਂਟ ਬੋਰਡ ਕੋਲੇ। ਹੁਣ ਉਹ ਟਾਈਮ ਘੱਟ ਕੇ 7 ਦਿਨ ਰਹਿ ਗਿਆ ਬਈ 7 ਦਿਨ ਆ ਜਿਹੜੇ ਤੁਸੀਂ 7 ਦਿਨ ਬਾਅਦ ਉਹ ਅਗਲੀ ਕਾਰਵਾਈ ਆ ਜਿਹੜੀ ਤੁਸੀਂ ਉਹ ਕਰ ਸਕਦੇ ਹੋ। ਅੱਗੇ ਕਈ ਵਾਰੀ ਕੀ ਹੁੰਦਾ ਸੀ ਪਹਿਲਾਂ ਬਈ ਜੇ ਕਿਤੇ ਕੋਈ ਪ੍ਰੋਬਲਮ ਆ ਗਈ ਲੈਂਡਲੋਰਡ ਟੈਨੈਂਟ ਬੋਰਡ ਤੁਹਾਡਾ ਕੇਸ ਕੁਸ ਚੱਲ ਰਿਹਾ ਤੇ ਉਹ ਮੇਨ ਕੇਸ ਜੇ ਅਵਿਕਸ਼ਨ ਦਾ ਕੇਸ ਚੱਲ ਰਿਹਾ ਜਾਂ ਕੁਛ ਹੋਰ ਉਹ ਕੇਸ ਤਾਂ ਜਿਹੜਾ ਚੱਲ ਰਿਹਾ ਟੈਨੈਂਟ ਨਵੇਂ ਮੁੱਦੇ ਠਾ ਦਿੰਦਾ ਸੀ ਜੀ ਜਿਵੇਂ ਮੈਂ ਆਹ ਦੱਸਿਆ ਉਹ ਤਾਂ ਜੀ ਸਾਡੇ ਘਰੇ ਚੂਹਾ ਆ ਗਿਆ ਪੈਸਟ ਕੰਟਰੋਲ ਨਹੀਂ ਕਰਾਇਆ ਜੀ ਆਏ ਆ ਜੀ ਆਵਾਜ਼ ਆਉਂਦੀ ਉਹ ਤੋਂ ਆਹ ਹੁੰਦਾ ਉਹ ਹੁੰਦਾ ਆਹ ਰਿਪੇਅਰ ਹੋਣੀ ਚਾਹੀਦੀ ਆ। ਪਹਿਲਾਂ ਉਹ ਜੱਜਿਸ ਨਾ ਜਿਵੇਂ ਵੀਰ ਜੀ ਦੱਸ ਕੇ ਗਏ ਨੇ ਕਿਉਂਕਿ ਚਲੋ ਮਤਲਬ ਜਿਹੜਾ ਜਿਹੜੀ ਕਮਜ਼ੋਰ ਧਿਰ ਹੁੰਦੀ ਆ ਲੈਂਡਲੋਰਡ ਦੇ ਟੈਨੈਂਟ ਦਾ ਖਾਸ ਹੀ ਆ ਨਾ ਮੈਂ ਨਹੀਂ ਕਹਿ ਰਿਹਾ ਤੁਸੀਂ ਬਾਹਰ ਜਾ ਕੇ ਪੁੱਛੋ ਇਹ ਜਿਹੜਾ ਰੈਜੀਡੈਂਸ਼ੀਅਲ ਲੈਂਡਲੋਰਡ ਦੇ ਟੈਨੈਂਟ ਬੋਰਡ ਆ ਨਾ ਜਿਹੜਾ ਐਕਟ ਆ ਇਹ ਸਾਰਾ ਹੀ ਟੈਨੈਂਟ ਨੂੰ ਫੇਵਰ ਕਰਦਾ ਸੀ ਪਹਿਲਾਂ ਹੁਣ ਫੇਵਰ ਨਹੀਂ ਕਰਦਾ ਲੈਂਡਲੋਰਡ ਨੂੰ ਪਰ ਉਹ ਮਾੜੀ ਮੋਟੀ ਲੈਂਡਲੋਰਡ ਦੀ ਉਹਨਾਂ ਨੇ ਸੁਣੀ ਜ਼ਰੂਰ ਹੈ ਇਹਦੇ ਵਿੱਚ ਮਾੜੀ ਮੋਟੀ ਸੁਣਵਾਈ ਜੀ ਕਰਤੀ ਜਿਵੇਂ ਕਹਿੰਦੇ ਆ ਗੋਂਗਲੂਆਂ ਤੋਂ ਮਿੱਟੀ ਝਾੜਤੀ ਵੀ ਚਲੋ 14 ਦਿਨ ਦੀ ਬਜਾਏ 7 ਦਿਨ ਚਲੋ ਕੋਈ ਨਹੀਂ ਫਿਰ ਇਹ ਇੱਕ ਮਹੀਨੇ ਦਾ ਰੈਂਟ ਛੱਡਦੇ ਸੀ ਹੁਣ ਨਾ ਛੱਡਣਗੇ। ਹੁਣ ਥੋੜਾ ਜਿਹਾ ਉਹ ਜੇ ਹੁਣ ਐਵਿਕਸ਼ਨ ਦਾ ਨੋਟਿਸ ਵੀ ਇਸ਼ੂ ਹੋ ਰਿਹਾ ਕੋਈ ਪ੍ਰੋਬਲਮ ਆਈ ਆ ਪਹਿਲਾਂ ਟੈਨੈਂਟ ਨਾਲ ਨਵੀਆਂ ਇੱਕ ਕੇਸ ਦਾ ਜੇ ਫੈਸਲਾ ਹੋਇਆ ਹੋਣ ਵਾਲਾ ਉਹ ਨਵੀਂ ਪ੍ਰੋਬਲਮ ਉਹ ਕਹਿ ਦਿੰਦੇ ਸੀ ਐਵੇਂ ਕਈ ਵਾਰੀ ਉਹੀ ਪ੍ਰੋਬਲਮ ਹੁੰਦੀਆਂ ਸੀ ਉਹ ਜੱਜ ਦਾ ਧਿਆਨ ਜੱਜ ਸਾਹਿਬ ਦਾ ਉਧਰ ਚਲਿਆ ਜਾਂਦਾ ਸੀ ਉਹ ਪ੍ਰੋਬਲਮ ਜਿਹੜੀ ਆ ਉਹ ਮਤਲਬ ਉਹ ਹਾਈਲਾਈਟ ਹੋ ਜਾਂਦੀ ਸੀ। ਹੁਣ ਕੀ ਕਰਤਾ ਹੁਣ ਕਹਿੰਦੇ ਜੇ ਤੁਹਾਡਾ ਕੇਸ ਚੱਲ ਰਿਹਾ ਐਵਿਕਸ਼ਨ ਦਾ ਕੁਛ ਵੀ ਜੇ ਤੁਸੀਂ ਚਾਹੁੰਦੇ ਹੋ ਕੋਈ ਨਵਾਂ ਮਸਲਾ ਆ ਗਿਆ ਸਪੋਜ਼ ਕਿਤੇ ਰੈਨੋਵੇਸ਼ਨ ਹੋਣ ਵਾਲੀ ਆ ਕਿਤੇ ਵਿੰਡੋ ਜਿਹੜੀ ਬਦਲਣ ਵਾਲੀ ਆ ਦਰਵਾਜ਼ਾ ਨਹੀਂ ਪ੍ਰੋਪਰਲੀ ਬੰਦ ਹੁੰਦਾ ਜਾਂ ਕੁਛ ਵੀ ਆ ਕਹਿੰਦੇ ਪਹਿਲਾਂ ਤੁਹਾਡਾ ਪੈਂਡਿੰਗ ਰੈਂਟ ਪਿਆ ਨਾ 3 ਮਹੀਨੇ ਦਾ 2 ਮਹੀਨੇ ਦਾ ਮਹੀਨੇ ਦਾ ਪਹਿਲਾਂ ਅੱਧਾ ਰੈਂਟ ਪੇ ਕਰੋ ਫੇਰ ਉਹ ਤੁਹਾਡੀ ਜਿਹੜੀ ਪ੍ਰੋਬਲਮ ਉਹਦੀ ਸੁਣਵਾਈ ਹੋਊਗੀ। ਇਹ ਬਿਲਕੁਲ ਵੈਲਿਡ ਪੁਆਇੰਟ ਆ ਜੀ ਜਿੰਨੇ ਕੁ ਪੁਆਇੰਟ ਆ ਠੀਕ ਆ ਰਹਿਣਾ ਤਾਂ ਬੋਰਡ ਹੀ ਰਹਿਣਾ ਉਹੀ ਉਹ ਪ੍ਰੋਬਲਮ ਆ ਰਹਿਣੀਆਂ ਹੀ ਨੇ ਜਿਵੇਂ ਵੀਰ ਜੀ ਦੱਸ ਕੇ ਗਏ ਨੇ ਬਈ ਲੈਂਡਲੋਰਡ ਤੇ ਜਿਹੜੇ ਤਾਂ ਸਿਆਣੇ ਨੇ ਉਹਨਾਂ ਨੂੰ ਨਹੀਂ ਪ੍ਰੋਬਲਮ ਆਉਂਦੀ ਜਿਹੜੇ ਪ੍ਰੋਬਲਮ ਕ੍ਰੀਏਟਰਜ਼ ਨੇ ਉਹ ਜਾਣ ਬੁੱਝ ਕੇ ਪ੍ਰੋਬਲਮ ਕ੍ਰੀਏਟ ਕਰਦੇ ਨੇ ਪਰ ਉਹ ਪ੍ਰੋਬਲਮ ਤੇ ਥੋੜਾ ਬਹੁਤ ਚੈੱਕ ਲੱਗਣ ਲੱਗ ਗਿਆ। ਪਹਿਲਾਂ ਜਿਹੜਾ ਸੀ ਨਾ ਤੁਹਾਡਾ ਸਾਲ ਬਾਅਦ ਲੈਂਡਲੋਰਡ ਤੇ ਜਿਹੜਾ ਤੁਹਾਡਾ ਐਗਰੀਮੈਂਟ ਆ ਉਹ ਆਟੋਮੈਟਿਕਲੀ ਮੰਥ ਟੂ ਮੰਥ ਟੈਨੈਂਸੀ ਚ ਕਨਵਰਟ ਹੋ ਜਾਂਦਾ ਸੀ ਹੁਣ ਨਹੀਂ ਹੋਊਗਾ ਹੁਣ ਤੁਹਾਨੂੰ ਨਵੀਂ ਲੀਜ਼ ਆ ਜਿਹੜੀ ਸਾਈਨ ਕਰਨੀ ਪੈਣੀ ਆ ਜਾਂ ਹੋਰ ਕੁਛ ਆ ਕਾਫੀ ਕੁਛ ਆ ਇਹਦੇ ਚ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਆਪਾਂ ਫਿਰ ਕਿਸੇ ਦਿਨ ਕਰਾਂਗੇ ਸਮੇਂ ਦਾ ਪਤਾ ਨਹੀਂ ਲੱਗਦਾ ਸਮਾਂ ਕਾਫੀ ਹੋ ਗਿਆ ਜੇ ਸਾਡੇ ਕਮਰਸ਼ੀਅਲ ਵੀ ਦੇਣ ਵਾਲੇ ਪਏ ਨੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਹੈ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ ਧੁੰਮਾਂ ਪਈਆਂ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਵੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ। ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਹਾਡੇ ਟੈਕਸਟ ਆ ਰਹੇ ਨੇ ਜੀ। ਮੈਂ ਦੋਸਤੋ ਮੈਂ ਅਗੇਨ ਦੱਸ ਦਿੰਦਾ ਬਈ ਮੈਂ ਨਾ ਟੈਨੈਂਟ ਦੇ ਪੱਖ ਚ ਨਾ ਮੈਂ ਲੈਂਡਲੋਰਡ ਦੇ ਪੱਖ ਚ, ਮੈਂ ਤਾਂ ਸਿਰਫ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਬਈ ਜੇ ਤੁਹਾਨੂੰ ਜ਼ਿਆਦਾ ਤਕਲੀਫ ਆ ਨਾ ਫਿਰ ਤੁਸੀਂ ਆਪਣੀ ਪ੍ਰੋਪਰਟੀ ਲਓ, ਆਪਣੇ ਘਰ ਚ ਰਹੋ, ਨਹੀਂ ਤਾਂ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਰੂਲਸ ਐਂਡ ਰੈਗੂਲੇਸ਼ਨ ਮੰਨਣੇ ਪੈਣੇ ਨੇ। ਪਰ ਧੱਕੇ ਨਾਲ ਰੂਲਸ ਐਂਡ ਰੈਗੂਲੇਸ਼ਨ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ ਨਾ ਕਰੋ। ਕਾਸ਼ ਇੱਥੇ ਸਿਸਟਮ ਇਹੋ ਜਿਹਾ ਹੋਵੇ, ਲੈਂਡਲੋਰਡ ਤੇ ਟੈਨੈਂਟ ਬੋਰਡ ਦਾ, ਚਲੋ ਟੈਨੈਂਟ ਦੀ ਇਵਿਕਸ਼ਨ ਹੋ ਜਾਂਦੀ ਹੈ ਨਾ ਜਾਂ ਇਵਿਕਸ਼ਨ ਨਹੀਂ ਹੁੰਦੀ, ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਸਿਸਟਮ ਹੋਵੇ ਵੀ ਹੁਣ ਆਪਾਂ ਪੜਤਾਲ ਕਰ ਲਈਏ ਵੀ ਸੱਚੀ ਗਲਤੀ ਲੈਂਡਲੋਰਡ ਦੀ ਸੀ ਕਿ ਟੈਨੈਂਟ ਦੀ ਸੀ, ਉਹ ਵੀ ਸਿਸਟਮ ਨਾਲ ਚਾਹੀਦਾ ਤਾਂ ਕਿ ਹੋਰਾਂ ਨੂੰ ਸਬਕ ਮਿਲ ਜੇ। ਬਹੁਤ ਵਾਰ ਇੱਥੇ ਇਹ ਹੁੰਦਾ ਵੀ ਜਿਹੜੀ ਤਕੜੀ ਧੇਰਾ ਥੋੜੀ ਬਹੁਤ ਜਾਂ ਜਿਹਦਾ ਵਕੀਲ ਤੇਜ਼ ਆ, ਕਿਉਂਕਿ ਟੈਨੈਂਟ ਦੇ ਤਾਂ ਪੱਖ ਚ ਹੀ ਹੁੰਦੇ ਨੇ, ਰੈਜ਼ੀਡੈਂਸ਼ੀਅਲ ਟੈਨੈਂਸੀ ਦੇ ਪੱਖ ਚ ਰੂਲਸ ਐਂਡ ਰੈਗੂਲੇਸ਼ਨ, ਇਸ ਕਰਕੇ ਜਿਹੜਾ ਮਾੜਾ ਲੈਂਡਲੋਰਡ ਆ ਨਾ ਉਹ ਸਫ਼ਰ ਕਰਦਾ। ਜਿਹੜੇ ਤਕੜੇ ਲੈਂਡਲੋਰਡ ਨੇ ਨਾ ਵੱਡੇ ਕਾਰਪੋਰੇਸ਼ਨ ਦਾ, ਇਹਨਾਂ ਦਾ ਇਹ ਕੱਖ ਨਹੀਂ ਵਿਗਾੜ ਸਕਦੇ, ਭਾਵੇਂ ਜਿੰਨਾ ਮਰਜ਼ੀ ਧੱਕਾ ਕਰੀ ਜਾਣ, ਬੋਲਦੇ ਹੀ ਨਹੀਂ, ਚੂਹ ਨਹੀਂ ਕਰਦੇਗੇ। ਜਿਹੜਾ ਕੱਲਾ ਕਹਿ ਰਿਹਾ ਕਿਸੇ ਨੇ ਘਰ ਲੈ ਕੇ ਕਿਰਾਏ ਤੇ ਦੇ ਸਾਰਾ ਵਿਚਾਰੇ ਨੇ, ਉਧਰ ਉਹਦੀ ਜੌਬ ਚਲੀ ਗਈ, ਉਹ ਟੈਨੈਂਟ ਤੰਗ ਵੀ ਉਹਨੂੰ ਕਰਦੇ ਨੇ, ਫਿਰ ਕਾਫੀ ਪ੍ਰੋਬਲਮ ਆਉਂਦੀਆਂ ਨੇ। ਖੈਰ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦੇਣੀ, ਪਰ ਉਸ ਤੋਂ ਪਹਿਲਾਂ ਮੈਂ ਨਾ ਸੁਨੇਹੇ ਦੇਦਾ ਸਾਡੇ ਸਪੋਂਸਰਸ ਦੇ। ਅਮਨਦੀਪ ਪਪਲਾ ਆਸਰਾ ਲਾਇਰਸ ਵਾਲੇ, ਨੰਬਰ 905-456-2020। ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਜੇ ਤੁਹਾਨੂੰ ਕੋਈ ਪ੍ਰਾਪਰਟੀ ਖਰੀਦੀ ਹੈ, ਵੇਚੀ ਹੈ, ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ, ਘਰ ਆ, ਕੋਈ ਕੌਂਡੋ ਆ, ਜ਼ਰੂਰ ਇਹਨਾਂ ਕੋਲ ਜਾਣਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊ, ਬੜੀ ਸਮੂਥ ਕਲੋਜ਼ਿੰਗ ਹੋਊਗੀ। 905-456-2020 ਇਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ, ਵੰਡਰਵਰਡ ਇਮੀਗ੍ਰੇਸ਼ਨ ਵਾਲੇ, 6476463000। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਕੋਈ ਵਰਕ ਪਰਮਿਟ ਦੀ ਸਮੱਸਿਆ, ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਲੀਗਲ ਤਰੀਕੇ ਨਾਲ ਇੱਥੇ ਪਹੁੰਚਣਾ, ਤੇ ਕਿਸੇ ਪੁਆਇੰਟ ਸਿਸਟਮ ਦੇ ਤਹਿਤ ਬਿਜ਼ਨਸ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਕੋਈ ਵੀ ਰਾਏ ਮਸ਼ਵਰਾ ਕਰਨਾ, ਤੁਸੀਂ 647-646-3000 ਤੇ ਇਨ੍ਹਾਂ ਨਾਲ ਸੰਪਰਕ ਆ ਜਿਹੜਾ ਉਹ ਕਰ ਲੈਣਾ ਹੈ। ਤੇ ਜੇ ਦੋਸਤੋ ਤੁਸੀਂ ਘਰ ਦੀ ਰੈਨੋਵੇਸ਼ਨ ਕਰ ਰਹੇ ਹੋ ਜਾਂ ਤੁਸੀਂ ਕੰਟਰੈਕਟਰ ਹੋ, ਤੇ ਫਿਰ ਤੁਸੀਂ, ਮੈਂ ਤੁਹਾਨੂੰ ਇੱਕ ਜਗ੍ਹਾ ਦੱਸਦਾ, ਬਿਗ ਐਮ ਸਟੋਨਸ ਐਂਡ ਟਾਈਲਸ, ਇਹਨਾਂ ਦਾ ਚਲਾ ਜਾਣਾ, ਬਹੁਤ ਵੱਡਾ ਸਟੋਰ ਆ, 20,000 ਸਕੁਏਅਰ ਫੁੱਟ ਦਾ ਸ਼ੋਰੂਮ ਆ ਜੀ, 101 ਗਲਿਡਨ ਰੋਡ ਬਰੈਂਪਟਨ, ਗਲਿਡਨ ਰੋਡ ਬਰੈਂਪਟਨ 101, 101 ਗਲਿਡਨ ਰੋਡ ਤੇ ਆ ਜੀ। ਜੇ ਕੰਟਰੈਕਟਰ ਹੋ ਫਿਰ ਵੀ ਤੁਸੀਂ ਇੱਥੇ ਜਾ ਸਕਦੇ ਹੋ। ਨੰਬਰ ਇਹਨਾਂ ਦਾ 416-999-2446 ਆ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਹੋਰ ਦੇਣੀ ਆ ਜੀ, ਲੈਂਡਲੋਰਡ ਕਿਵੇਂ ਫਸ ਜਾਂਦਾ ਕਈ ਵਾਰੀ। ਇੱਕ ਇਨਸਾਨ ਨੇ ਆਪਣੀ ਪ੍ਰੋਪਰਟੀ ਕੋਲ, ਟਾਊਨ ਹਾਊਸ ਪ੍ਰੋਪਰਟੀ ਉਹਦੀ ਲੀਜ਼ ਦੇ ਉੱਤੇ ਲਾਈ ਰੀਅਲਟਰ ਕੋਲੇ, ਤੇ ਦੂਜੇ ਰੀਅਲਟਰ ਨੇ ਉਹ ਲੀਜ਼ ਕਰਤੀ, ਐਗਰੀਮੈਂਟ ਹੋ ਗਿਆ ਵੀ ਮੀਆਂ ਬੀਵੀ ਤੇ ਉਹਨਾਂ ਦਾ ਇੱਕ ਬੱਚਾ ਹੈਂਜੀ, ਤੇ ਉਹ ਲੀਜ਼ ਐਗਰੀਮੈਂਟ ਕਰਕੇ ਤੇ ਉਹਦੇ ਨਾਲ ਲੀਜ਼ ਹੋ ਗਈ, ਤੇ ਇੱਕ ਮਹੀਨਾ ਵੇਟ ਕੀਤਾ ਵੀ ਚਲੋ ਮੈਂ ਫੈਮਿਲੀ ਆ, ਸਿਆਣੀ ਫੈਮਿਲੀ ਹੈਗੀ ਆ, ਤੇ ਮੈਂ ਇਹਨਾਂ ਨੂੰ ਲੀਜ਼ ਤੇ ਦੇਣ ਲੱਗਿਆ। ਕਿਸੇ ਮਹੀਨੇ ਦੀ 15 ਤਰੀਕ ਨੂੰ ਇਹ ਲੀਜ਼ ਐਗਰੀਮੈਂਟ ਹੋਇਆ, ਤੇ ਅਗਲੇ ਮਹੀਨੇ ਉਹ ਇੱਕ ਛੱਡ ਕੇ ਅਗਲੇ ਡੇਢ ਮਹੀਨੇ ਬਾਅਦ ਜਾਣੀ ਬੈਠਣਾ ਸੀਗਾ ਉਹਨਾਂ ਨੇ, ਤੇ ਉਹ ਆ ਗਏ ਜੀ। ਬਾਈ ਚਾਂਸ ਉਹ ਲੈਂਡਲੋਰਡ ਆ ਜਿਹੜਾ ਉਹ ਮੇਲ ਫੜਾਉਣ ਗਿਆ ਟੈਨੈਂਟ ਨੂੰ। ਅਗੇਨ ਮੈਂ ਦੱਸ ਦਿੰਦਾ ਜਿਹੜਾ ਟੈਨੈਂਟ ਸੀ ਮੀਆਂ ਬੀਵੀ ਸੀ ਦੋਨਾਂ ਦੇ ਨਾਂ ਸੀਗੇ ਉੱਤੇ। ਉੱਥੇ ਜਾ ਕੇ ਦੇਖਦਾ ਵੀ ਉੱਥੇ 12 ਬੰਦੇ ਲਿਵਿੰਗ ਰੂਮ ਦੇ ਵਿੱਚ ਬੈਠੇ ਆ। ਉਹ ਕਹਿੰਦਾ ਇਹ ਮੈਂ ਬਿਲਕੁਲ ਤੁਸੀਂ ਐਂ ਸਮਝ ਲਓ ਜੀ ਮੈਂ ਉਹਦਾ ਚਸ਼ਮਦੀਦ ਗਵਾਹ ਹਾਂ ਬਸ। ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਆਹ ਭਾਈ ਸਾਹਿਬ ਨੂੰ ਮਿਲਣਾ ਸੀ। ਉਹ ਕਹਿੰਦੇ ਤੁਸੀਂ ਕੌਣ? ਉਹ ਕਹਿੰਦਾ ਮੈਂ ਲੈਂਡਲੋਰਡ। ਕਹਿੰਦਾ ਲੈਂਡਲੋਰਡ ਤਾਂ ਉਹ ਭਾਈ ਸਾਹਿਬ ਨੇ ਜਿਹਨਾਂ ਤੋਂ ਤੁਸੀਂ ਨਾਂ ਲੈ ਰਹੇ ਹੋ। ਉਹ ਕਹਿੰਦਾ ਨਹੀਂ ਜੀ ਉਹ ਤਾਂ ਟੈਨੈਂਟ ਨੇ। ਕਹਿੰਦੇ ਟੈਨੈਂਟ ਦੱਸੀ ਆ, ਮਤਲਬ ਉਹ ਬੰਦੇ ਨੇ ਮੀਆਂ ਬੀਵੀ ਨੇ ਘਰ ਲਿਆ ਟਾਊਨ ਹਾਊਸ ਆਪਦਾ ਰੈਂਟ ਦੇ ਉੱਤੇ ਸਰਟਨ ਅਮਾਊਂਟ ਤੇ $3,000 ਤੇ ਉਹਨਾਂ ਨੇ 10 ਬੰਦਿਆਂ ਨੂੰ ਅੱਗੇ ਬਿਠਾਇਆ ਹੋਇਆ। ਲੈਂਡਲੋਰਡ ਨੇ ਫਟਾਫਟ ਉਹਨੇ ਫੋਨ ਕੀਤਾ। ਉਹ ਭਾਈ ਸਾਹਿਬ ਕਹਿੰਦੇ ਉਹ ਮੈਂ ਜੀ ਜਿੱਥੇ ਮੈਂ ਛੱਡਣਾ ਸੀ ਮੈਂ ਘਰ ਨਾ ਇਹਨਾਂ ਨੂੰ ਮੈਂ 4 ਮਹੀਨੇ ਦਾ ਰੈਂਟ ਦਿੱਤਾ ਹੋਇਆ ਸੀਗਾ, ਚੈੱਕ ਦਿੱਤੇ ਸੀ। ਇਹ ਕਹਿੰਦੇ ਤੂੰ ਛੱਡ ਨਹੀਂ ਸਕਦਾ। ਫਿਰ ਮੈਂ ਨਾ ਇਹ ਫਿਰ ਇਹ ਮੇਰੇ ਦੋਸਤ ਸੀਗੇ ਤੇ ਮੈਂ ਉਹਨਾਂ ਨੂੰ ਬਾਤਾ। ਉਹ ਕਹਿੰਦੇ ਵੀ ਇੱਥੇ ਤਾਂ ਰਹਿ ਹੀ ਨਹੀਂ ਸਕਦੇ ਇੰਨੇ ਜਾਣੇ ਜਿਹਨੇ ਤੁਸੀਂ ਬਿਠਾਏ ਹੋਏ ਨੇ, ਕੋਈ ਨਹੀਂ। ਕਹਿੰਦਾ ਮੈਂ ਮੈਨੇਜ ਕਰ ਲੂ। ਕਹਿੰਦਾ ਵਟ ਡੂ ਯੂ ਮੀਨ ਬਾਈ ਮੈਨੇਜ? ਮੈਂ ਮੈਨੇਜ ਦੇ ਲਈ ਤਾਂ ਦਿੱਤੀ ਨਹੀਂ ਪ੍ਰੋਪਰਟੀ, ਤੁਸੀਂ ਮੀਆਂ ਬੀਵੀ ਹੋ। ਨਹੀਂ ਜੀ ਨਹੀਂ, ਸਾਡੇ ਨਾਲ ਬਿੱਲ ਬੱਤੀਆਂ ਨੇ, ਸਾਡੇ ਨਾਲ ਟੈਨੈਂਟ, ਅਸੀਂ ਟੈਨੈਂਟ ਅਸੀਂ ਜ਼ਿੰਮੇਵਾਰ ਹਾਂ। ਲਓ ਜੀ 2-2.5 ਮਹੀਨੇ ਨਿਕਲ ਗਏ ਉੱਥੇ, ਬਹੁਤ ਖਰੂਦ ਮਚਾਈ ਗਏ। ਉਹ 10 ਜਾਣੇ ਸੀ ਜਿਹੜੇ, ਤੇ ਉਹ ਬੰਦਾ ਕੁਛ ਨਹੀਂ ਕਰ ਸਕਿਆ। ਜੇ ਪੁਲਿਸ ਨੂੰ ਰਿਪੋਰਟ ਕਰਦਾ, ਪੁਲਿਸ ਕਹਿੰਦੀ ਇਹ ਤਾਂ ਅੰਦਰ ਬੈਠੇ ਨੇ, ਪੁਲਿਸ ਕੋਲੇ ਕੋਈ ਨਹੀਂ ਪਹੁੰਚਣ ਦਾ ਸਾਧਨ ਅੰਦਰ। ਉਹ ਕਹਿੰਦੇ ਜੀ ਤਾਂ ਟੈਨੈਂਟਡ ਪ੍ਰੋਪਰਟੀ ਆ, ਕਰੇ ਤਾਂ ਕੀ ਕਰੇ ਉਹ ਬੰਦਾ, ਹੈ ਨਾ। ਅੱਛਾ ਸਿਟੀ ਵਾਲੇ ਕੁਛ ਨਹੀਂ ਕਰ ਸਕਦੇ, ਜੇ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਕੁਛ ਵੀ ਹੁੰਦਾ ਤੇ ਵਾਇਲੇਸ਼ਨ ਹੁੰਦੀ ਆ ਤਾਂ ਸਿਟੀ ਵਾਲੇ ਲੈਂਡਲੋਰਡ ਨੂੰ ਹੀ ਨੋਟਿਸ ਦਿੰਦੇ ਨੇ। ਗੁਆਂਢੀ ਜੇ ਰੌਲਾ ਪਾਵੇ ਵੀ ਇਹਨਾਂ ਨੇ ਗਾਰਬੇਜ ਸਿੱਟਿਆ, ਸਿਟੀ ਵਾਲਿਆਂ ਨੇ ਲੈਂਡਲੋਰਡ ਨੂੰ ਹੀ ਨੋਟਿਸ ਦੇਣਾ। ਲੈਂਡਲੋਰਡ ਨੇ ਬਕਾਇਦਾ ਟੈਨੈਂਟ ਬਿਠਾਇਆ ਹੋਇਆ, ਲੈਂਡਲੋਰਡ ਟੈਨੈਂਟ ਨੂੰ ਕਹਿ ਸਕਦਾ ਉਹ ਟੈਨੈਂਟ ਤਾਂ ਹੈ ਹੀ ਨਹੀਂ ਉੱਥੇ। ਮਤਲਬ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ, ਕਾਫੀ ਪ੍ਰੋਬਲਮ ਆਉਂਦੀਆਂ। ਮੈਂ ਨਹੀਂ ਕਹਿੰਦਾ ਟੈਨੈਂਟਸ ਨੂੰ ਨਹੀਂ ਪ੍ਰੋਬਲਮ ਆਉਂਦੀਆਂ, ਟੈਨੈਂਟਸ ਨੂੰ ਵੀ ਪ੍ਰੋਬਲਮ ਆਉਂਦੀਆਂ, ਲੈਂਡਲੋਰਡ ਨੂੰ ਵੀ ਪ੍ਰੋਬਲਮ ਆਉਂਦੀਆਂ। ਇਹ ਬੜਾ ਪਚੀਦਾ ਮਸਲਾ, ਇਸ ਕਰਕੇ ਆਪਾਂ ਸਾਰੇ ਸਿਆਣੇ ਬਣੀਏ ਜੀ। ਆਪਾਂ ਲੈਂਡਲੋਰਡ ਆ, ਆਪਾਂ ਲੈਂਡਲੋਰਡ ਦੇ ਤੌਰ ਦੇ ਉੱਤੇ ਪਹਿਲਾਂ ਆਪਣੇ ਫਰਜ਼ ਪਛਾਣੀਏ। ਜੇ ਅਸੀਂ ਟੈਨੈਂਟ ਆ, ਟੈਨੈਂਟ ਦੇ ਤੌਰ ਤੇ ਪਹਿਲਾਂ ਆਪਣੇ ਫਰਜ਼ ਪਛਾਣੀਏ, ਸਿਆਣੇ ਬਣੀਏ। ਜਿਹੜਾ ਬੰਦਾ ਸਿਆਣਾ ਨਾ, ਉਹਨੂੰ ਕਾਨੂੰਨ ਦੀ ਵੈਸੇ ਲੋੜ ਨਹੀਂ ਹੈ, ਉਹ ਵੈਸੇ ਹੀ ਉਹ ਨੇਚਰ ਦਾ ਕਾਨੂੰਨ ਮੰਨਦਾ। ਜਿਹੜਾ ਬਦਮਾਸ਼ ਆ, ਜਿਹਨੇ ਕੰਮ ਹੀ 420 ਵਾਲੇ ਕਰਨੇ ਆ, ਉਹਦੇ ਉੱਤੇ 100 ਕਾਨੂੰਨ ਲਾਗੂ ਕਰ ਦਿਓ ਤੁਸੀਂ, ਉਹਨੇ ਮੰਨਣਾ ਹੀ ਨਹੀਂ। ਜਦੋਂ ਉਹ ਕੀ ਕਰੋਗੇ ਤੁਸੀਂ, ਉਹਨੂੰ ਕਿਵੇਂ ਬਣਾ ਲਓਗੇ? ਅਗੇਨ ਮੈਂ ਕਹਿਣਾ ਚਾਹੂੰਗਾ ਵੀ ਜੇ ਪ੍ਰੋਪਰਟੀ ਰੈਂਟ ਤੇ ਦੇਣੀ ਆ ਨਾ, ਕਮਰਸ਼ੀਅਲ ਟੈਨੈਂਸੀ ਆ ਜਿਹੜੀ, ਇਹਦੇ ਚ ਬੜਾ ਕਲੀਅਰ ਕੱਟ ਸਾਰਾ ਕੁਛ ਹੈਗਾ। ਰੈਜ਼ੀਡੈਂਸ਼ੀਅਲ ਟੈਨੈਂਸੀ ਆ ਜਿਹੜੀ, ਉਹ ਸਟਿਲ ਟੈਨੈਂਟ ਨੂੰ ਫੇਵਰ ਕਰਦੀ ਆ। ਸਰਕਾਰਾਂ ਕੀ ਕਰਦੀਆਂ ਨੇ, ਕਿਉਂਕਿ ਟੈਨੈਂਟਸ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਨੇ, ਸਰਕਾਰਾਂ ਜਿਹੜੀਆਂ ਉਹ ਉਹਨਾਂ ਚ ਹਿੰਮਤ ਹੀ ਨਹੀਂ ਹੁੰਦੀ ਵੀ ਉਹ ਉਹਨਾਂ ਨੂੰ ਮੁੱਢੋਂ ਸੁੱਢੋਂ ਉਹਨਾਂ ਨੂੰ ਬਦਲ ਸਕਣ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ। ਆਹ ਤਾਂ ਹੁਣ ਲੈਂਡਲੋਰਡ ਨੂੰ ਥੋੜੀ ਜੀ ਜ਼ਿਆਦਾ ਤਕਲੀਫ ਹੋਈ ਆ, ਥੋੜਾ ਜਿਹਾ ਅੱਖਾਂ 'ਚ ਘੱਟਾ ਪਾਉਣ ਲਈ ਸਰਕਾਰ ਨੇ ਥੋੜਾ ਜਿਹਾ ਪੜੋਸਣ ਦੀ ਕੋਸ਼ਿਸ਼ ਕੀਤੀ ਹੈ ਲੈਂਡਲੋਰਡ ਨੂੰ। ਮੈਂ ਕਹਿੰਦਾ ਜੀ ਪਰਫੈਕਟ ਬੈਲੈਂਸ ਹੋਣਾ ਚਾਹੀਦਾ। ਜੇ ਲੈਂਡਲੋਰਡ ਧੱਕਾ ਕਰਦਾ, ਲੈਂਡਲੋਰਡ ਤੇ ਕਾਰਵਾਈ ਹੋਣੀ ਚਾਹੀਦੀ। ਜੇ ਟੈਨੈਂਟ ਧੱਕਾ ਕਰਦਾ, ਟੈਨੈਂਟ ਤੇ ਕਾਰਵਾਈ ਹੋਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਬਈ ਤੁਸੀਂ ਰੈਂਟ ਹੀ ਨਾ ਦਿਓ। ਜਿਹੜੇ ਟੈਨੈਂਟ ਇਹ ਸੋਚਦੇ ਨਾ ਅਸੀਂ ਬਿਨਾਂ ਰੈਂਟ ਦਿੱਤੇ ਆ 5-6 ਮਹੀਨੇ ਅਸੀਂ ਕੱਢ ਲਾਂਗੇ, ਉਹਨਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਨ੍ਹਾਂ ਨੂੰ ਵੈਲਿਡ ਕੰਸਰਨਸ ਆ, ਵੈਲਿਡ ਪ੍ਰੋਬਲਮਸ ਹੈਗੀਆਂ, ਲੈਂਡਲੋਰਡ ਨੂੰ ਉਹ ਪ੍ਰੋਬਲਮਸ ਦਰੁਸਤ ਕਰਨੀਆਂ ਚਾਹੀਦੀਆਂ। ਲਓ ਜੀ ਸਮਾਂ ਹੋ ਗਿਆ ਸਮਾਪਤ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਜ਼ਰੂਰ ਕਰੂੰਗਾ, ਇਹ ਜਿਹੜਾ ਲਾਅ ਬਣਿਆ ਨਾ, ਇਹਦੀਆਂ ਬਾਕੀ ਧਰਾਵਾਂ ਵੇਖੋ ਤੁਸੀਂ। ਇਹ ਤਾਂ ਇੱਕ ਬਹੁਤ ਛੋਟਾ ਜਿਹਾ ਮਸਲਾ ਸੀ, ਕਿਸ ਦਿਨ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਲਓ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ। Fuck you!
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਵੈਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828, 905-450-2828।
ट्रक ड्राइवर भाइयों, अब यूएस और कनाडा में अनलिमिटेड डाटा।